ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਸ ਜਦੋਂ ਦੀਵਾਨ ਭਾਈ ਮਤੀ ਦਾਸ ਜੀ ਜੈਸੇ ਮਹਾਂਪੁਰਖ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ, ਆਪਣੇ ਨਾਲ ਦੇ ਬਾਕੀ ਸਿੱਖਾਂ ਨੂੰ ਹੁਕਮ ਕਰਕੇ ਗੁਰਦੇਵ ਨੇ ਵਾਪਸ ਪੰਜਾਬ ਨੂੰ ਭੇਜ ਦਿੱਤਾ ਔਰ ਕਹਿ ਕੇ ਭੇਜਿਆ ਕਿ ਜਾ ਕੇ ਮਾਤਾ ਨਾਨਕੀ ਜੀ ਨੂੰ ਬਾਲ ਸਰੂਪ ਵਿੱਚ ਬਿਰਾਜਮਾਨ ਕਲਗੀਧਰ ਜੀ ਨੂੰ ਕਹਿਣਾ ਕਿ ਅਸੀਂ ਇਹ ਸਰੀਰ ਤਿਆਗਣਾ ਹੀ ਸੀ, ਜੇ ਆਨੰਦਪੁਰ ਸਾਹਿਬ ਹੁੰਦੇ ਤਾਂ ਉੱਥੇ ਵੀ ਤਿਆਗ ਦੇ, ਪਰ ਇੱਥੇ ਤਨ ਤਿਆਗਾਂਗੇ ਤਾਂ ਇਸ ਬਾਦਸ਼ਾਹ ਦੇ ਸਿਰ ਦੇ ਉੱਤੇ ਇਹ ਸਰੀਰ ਦਾ ਠੀਕਰਾ ਪੰਨਾਂਗੇ, ਤਾਂ ਇਹਨਾਂ ਵਿਲੇਛਾਂ ਦਾ ਰਾਜ ਭਾਗ ਜਾਂਦਾ ਰਹੇਗਾ, ਇਹਨਾਂ ਜਰਵਾਣਿਆਂ ਦੇ ਰਾਜ ਭਾਗ ਦੀਆਂ ਜੜ੍ਹਾਂ ਪੁੱਟੀਆਂ ਜਾਣਗੀਆਂ ਜੋ ਬਹੁਤ ਡੂੰਘੀਆਂ ਲੱਗੀਆਂ ਹੋਈਆਂ। ਸਤਿਗੁਰੂ ਜੀ ਦੇ ਬਚਨ ਸੁਣ ਕੇ ਗੁਰਦੇਵ ਨੂੰ ਨਮਸਕਾਰ ਕਰਕੇ ਉਹ ਸਿੱਖ ਵਾਪਸ ਪੰਜਾਬ ਨੂੰ ਆਏ, ਲਖਨੌਰ ਸਾਹਿਬ ਮਾਤਾ ਜੀ ਹੋਣਾ ਨੂੰ ਮਿਲੇ ਹਨ। ਨੌਵੇਂ ਪਾਤਸ਼ਾਹ ਜੀ ਦੇ ਸਾਰੇ ਬਚਨ, ਉਹਨਾਂ ਦੀ ਸਾਰੀ ਵਾਰਤਾ ਉਹ ਮਾਤਾ ਜੀ ਹੋਣਾ ਨੂੰ ਕਲਗੀਧਰ ਜੀ ਨੂੰ ਸਰਵਣ ਕਰਵਾਏ। ਔਰ ਇਹ ਵੀ ਬਚਨ ਕਿਹਾ ਕਿ ਗੁਰਦੇਵ ਨੇ ਹੁਕਮ ਕੀਤਾ ਕਿ ਹੁਣ ਕਲਗੀਧਰ ਜੀ ਆਨੰਦਪੁਰ ਸਾਹਿਬ ਜਾ ਕੇ ਆਨੰਦਪੁਰ ਸਾਹਿਬ ਵਸਾਉਣ, ਆਨੰਦਪੁਰ ਸਾਹਿਬ ਜਾ ਕੇ ਆਪਣਾ ਬਚਪਨ ਆਪਣੇ ਚੋਜ ਉੱਥੇ ਜਾ ਕੇ ਵਰਤਾਉਣ। ਤਾਂ ਇਹ ਬਚਨ ਸੁਣ ਕੇ ਮਾਤਾ ਜੀ ਦੇ ਮਨ ਵਿੱਚ ਵਿਰਾਗ ਦੀ ਦਸ਼ਾ ਬਣੀ। ਧੰਨ ਮਾਤਾ ਗੁਜਰੀ ਜੀ, ਮਾਤਾ ਨਾਨਕੀ ਜੀ, ਪਰ ਜੋ ਹੋਣੀ ਹੈ ਉਹ ਵਰਤਣੀ ਹੈ, ਇਸ ਕਰਕੇ ਮਨ ਨੂੰ ਹੌਸਲਾ ਕਰਕੇ ਕਲਗੀਧਰ ਜੀ ਧੀਰਜ ਦਿੰਦੇ, ਆਨੰਦਪੁਰ ਸਾਹਿਬ ਚੱਲਣ ਦੀ ਤਿਆਰੀ ਕਰ ਲਈ। ਪਰ ਜਦੋਂ ਸਤਿਗੁਰੂ ਜੀ ਪਟਨਾ ਸਾਹਿਬ ਤੋਂ ਲਖਨੌਰ ਸਾਹਿਬ ਆਏ ਨੇ ਕਲਗੀਧਰ ਜੀ, ਤੇ ਲਖਨੌਰ ਸਾਹਿਬ ਜਿਹੜੇ ਚੋਜ ਕਲਗੀਧਰ ਜੀ ਨੇ ਕੀਤੇ ਹਨ ਉਹ ਪਿੱਛੇ ਕਥਾ ਨਹੀਂ ਆਈ, ਮਹਾਂਕਵੀ ਜੀ ਇੱਥੇ ਉਸ ਕਥਾ ਨੂੰ ਵਰਣਨ ਕਰਨਾ ਚਾਹੁੰਦੇ ਹਨ ਕਿ ਲਖਨੌਰ ਸਾਹਿਬ ਕਲਗੀਧਰ ਜੀ ਜਿਵੇਂ ਉੱਥੇ ਕੁਝ ਸਮਾਂ ਵਰਤੇ ਨੇ ਰਹੇ ਨੇ, ਉਹ ਸਾਰੇ ਪ੍ਰਸੰਗ ਮਹਾਂਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਬਹੁਤ ਸ਼ਰਧਾ ਨਾਲ ਭਾਵਨਾ ਨਾਲ ਲਿਖ ਰਹੇ ਹਨ। ਇਹ ਬਾਰਵੀਂ ਰਾਸ ਦਾ 56ਵਾਂ ਪ੍ਰਸੰਗ ਪ੍ਰਾਰੰਭ ਹੋ ਰਿਹਾ ਹੈ। ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਕਲਗੀਧਰ ਸਵਾਮੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਈਏ। ਰਸਨਾ ਪਵਿੱਤਰ ਕਰਦੇ ਹੋਏ ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਪ੍ਰਥਮ ਬਸੋ ਜੁਗ ਮਾਤ ਜੁਤ, ਗੁਰੂ ਇਕਾਕੀ ਹੋਏ।
ਲਖਨੌਰ ਸਾਹਿਬ ਕਲਗੀਧਰ ਜੀ ਨੇ ਇਕਾਂਤ ਵਿੱਚ ਨਿਵਾਸ ਰੱਖਿਆ, ਕਿਉਂਕਿ ਨਾਲ ਦੀ ਸਾਰੀ ਸੰਗਤ ਨੂੰ, ਸਿੱਖਾਂ ਨੂੰ, ਮਾਮਾ ਕਿਰਪਾਲ ਚੰਦ ਜੀ ਹੋਣਾ ਨੂੰ ਸਾਰਾ ਰਾਜ ਸਾਜ ਦੇ ਕੇ ਆਨੰਦਪੁਰ ਸਾਹਿਬ ਭੇਜ ਦਿੱਤਾ ਸੀ, ਕਿਉਂਕਿ ਸਮਾਂ ਇਹੋ ਜਿਹਾ ਸੀ। ਤੋ ਮਾਤਾ ਜੀ ਹੋਣਾ ਦੀ ਇਹ ਨੀਤੀ ਸੀ ਕਿ ਇੱਥੇ ਕੁਝ ਸਮੇਂ ਲਈ ਇਕਾਂਤ ਵਿੱਚ ਰਿਹਾ ਜਾਵੇ, ਕਿਉਂਕਿ ਨੌਵੇਂ ਪਾਤਸ਼ਾਹ ਜੀ ਦੀ ਭਾਲ ਚੱਲ ਰਹੀ ਸੀ ਉਹਨਾਂ ਦਿਨਾਂ 'ਚ। ਸਤਿਗੁਰੂ ਜੀ ਨੂੰ ਸ਼ਹੀਦ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸੀ, ਕਿਤੇ ਉਹਨਾਂ ਦੇ ਪਰਿਵਾਰ ਵੱਲ ਵੀ ਕੋਈ ਮੈਲੀ ਅੱਖ ਕਰਕੇ ਨਾ ਵੇਖੇ। ਇਸ ਲਈ ਲਖਨੌਰ ਸਾਹਿਬ ਦਾ ਜਿਹੜਾ ਸਮਾਂ ਮਹਾਰਾਜ ਜੀ ਨੇ ਬਤੀਤ ਕੀਤਾ ਮਾਤਾ ਜੀ ਹੋਣਾ ਨੇ, ਉਹ ਇਕਾਂਤ ਵਿੱਚ ਬਤੀਤ ਕੀਤਾ। ਮਾਤਾ ਜੀ ਦੋਨੋਂ, ਧੰਨ ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ ਔਰ ਕਲਗੀਧਰ ਸਵਾਮੀ ਜੀ, ਕੇਵਲ ਜਿਹੜੇ ਨਾਲ ਦੀ ਬਾਕੀ ਸਾਰੀ ਸਿੱਖ ਸੰਗਤ ਸੀ, ਸੇਵਾਦਾਰ ਸੀ, ਟਹਿਲੂਏ ਸੀ, ਉਹਨਾਂ ਨੂੰ ਆਨੰਦਪੁਰ ਸਾਹਿਬ ਭੇਜ ਦਿੱਤਾ, ਅਤੇ ਤਿੰਨੋਂ ਸਰੀਰ ਕਲਗੀਧਰ ਜੀ ਔਰ ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ ਲਖਨੌਰ ਸਾਹਿਬ ਰਹੇ।
ਸੇਵਕ ਇੱਕ ਪੀ ਸੰਗ ਨੇ ਤਨ ਤੀਨੋ ਤੈ ਜੋਏ।
ਤਿੰਨੋ ਹੀ ਸਰੀਰ ਸਨ, ਕੋਈ ਸੇਵਕ ਹੋਰ ਕੋਈ ਸੇਵਾਦਾਰ ਜਿਹੜੇ ਪੁਰਾਤਨ ਗੁਰੂ ਘਰ ਦੇ ਟਹਿਲੂਏ ਸਨ ਉਹ ਨਾਲ ਨਹੀਂ ਸੀ। ਹਾਂਜੀ।
ਚੌਪਾਈ ਜੋ ਕਿਛ ਹੋਏ ਚਾਏ ਚਿਤ ਸੇਵਾ।
ਜੇ ਕਿਸੇ ਵਸਤੂ ਦੀ ਲੋੜ ਪੈਂਦੀ, ਕਿਸੇ ਪਦਾਰਥ ਦੀ ਚਾਹਨਾ ਹੁੰਦੀ, ਕੋਈ ਵੀ ਰਸਤ ਬਸ ਚਾਹੀਦੀ ਹੁੰਦੀ,
ਜੇਠਾ ਕਰੇ ਜਾਨ ਗੁਰਦੇਵਾ।
ਲਖਨੌਰ ਸਾਹਿਬ ਦੇ ਰਹਿਣ ਵਾਲੇ ਗੁਰੂ ਘਰ ਦੇ ਮਸੰਦ ਸੀ ਭਾਈ ਜੇਠਾ ਜੀ, ਉਹ ਸਾਰੀ ਸੇਵਾ ਟਹਿਲ ਕਮਾਉਂਦੇ, ਜਿਹੜੀ ਕੋਈ ਰਸਤ ਬਸ ਚਾਹੀਦੀ ਹੁੰਦੀ ਉਹ ਹਾਜ਼ਰ ਕਰਦੇ। ਮਾਤਾ ਗੁਜਰੀ ਜੀ ਖੁਦ ਆਪ ਆਪਣੇ ਹੱਥੀਂ ਇੱਥੇ ਗੱਫਾ ਪ੍ਰਸ਼ਾਦਾ ਤਿਆਰ ਕਰਦੇ ਸਨ, ਕਿਉਂਕਿ ਦਾਸੀਆਂ ਦਾਸ ਸਾਰੇ ਭੇਜ ਦਿੱਤੇ ਸੀ, ਅਤੇ ਆਪਣੇ ਹੱਥੀਂ ਭੋਜਨ ਤਿਆਰ ਕਰਨਾ, ਜਿਹਨਾਂ ਭਾਂਡਿਆਂ ਵਿੱਚ ਪਰਾਤਾਂ 'ਚ ਮਾਤਾ ਜੀ ਆਪਣੇ ਹੱਥੀਂ ਆਟਾ ਗੁੰਨਦੇ, ਅੱਜ ਵੀ ਉਹ ਪਰਾਤਾਂ ਉਹ ਨਿਸ਼ਾਨੀਆਂ ਮਾਤਾ ਜੀ ਦੇ ਹੱਥਾਂ ਦੇ ਨਾਲ ਸਪਰਸ਼ ਕੀਤੀਆਂ ਹੋਈਆਂ ਲਖਨੌਰ ਸਾਹਿਬ ਮੌਜੂਦ ਨੇ ਸੰਗਤਾਂ ਦਰਸ਼ਨ ਕਰਨੇ। ਕਲਗੀਧਰ ਜੀ ਜਿਸ ਪਲੰਘੇ ਤੇ ਬਿਰਾਜਦੇ ਹੋ ਪਲੰਘਾ ਉੱਥੇ ਹਾਜ਼ਰ ਹੈ, ਮਾਤਾ ਗੁਜਰੀ ਜੀ ਦਾ ਪਲੰਘਾ ਹਾਜ਼ਰ ਹੈ ਜਿਹਦੇ ਤੇ ਮਾਤਾ ਜੀ ਬਿਰਾਜਮਾਨ ਹੁੰਦੇ। ਤੋਂ ਮਾਤਾ ਜੀ ਆਪਣੇ ਹੱਥੀਂ ਸਾਰੀ ਟਹਿਲ ਕਮਾਉਂਦੇ, ਸੇਵਾ ਜਿਹੜੀ ਲੰਗਰ ਪ੍ਰਸ਼ਾਦੇ ਦੀ ਆਪਣੇ ਹੱਥੀਂ ਤਿਆਰ ਕਰਦੇ। ਜਿਹੜੀ ਕੋਈ ਰਸਤ ਬਸ ਦੀ ਲੋੜ ਹੁੰਦੀ ਉਹ ਭਾਈ ਜੇਠਾ ਜੀ ਹਰ ਇੱਕ ਪ੍ਰਕਾਰ ਦੀ ਵਸਤੂ ਹਾਜ਼ਰ ਕਰਦੇ ਹਨ।
ਵੈਰ ਗ੍ਰਾਮ ਟਿਗ ਖੇਲਤ ਖੇਲ
ਤੇ ਕਲਗੀਧਰ ਜੀ ਨਗਰ ਦੇ ਬਾਲਕਾਂ ਨੂੰ ਨਾਲ ਲੈ ਕੇ ਤੇ ਨਗਰ ਤੋਂ ਬਾਹਰ ਦੂਰ ਜਾ ਕੇ ਖੇਤਾਂ 'ਚ ਖੇਡਦੇ। ਜਿੱਥੇ ਸਤਿਗੁਰੂ ਜੀ ਖੇਡਾਂ ਖੇਡਦੇ ਰਹੇ ਉੱਥੇ ਭਾਨੋ ਖੇੜੀ ਨਗਰ ਹੈ ਲਖਨੌਰ ਸਾਹਿਬ ਦੇ ਬਿਲਕੁਲ ਲਾਗੇ, ਮਹਾਰਾਜ ਜੀ ਦਾ ਸਥਾਨ ਹੈ, ਗੁਰਦੁਆਰਾ ਗੇਂਦਸਰ ਵੀ ਉਹਨੂੰ ਕਹਿੰਦੇ, ਵੈਸੇ ਗੁਰਦੁਆਰਾ ਭਾਨੋ ਖੇੜੀ ਸਾਹਿਬ ਵੀ ਕਿਉਂਕਿ ਭਾਨੋ ਖੇੜੀ ਪਿੰਡ ਦੇ ਵਿੱਚ ਹੈ ਤਾਂ ਭਾਨੋ ਖੇੜੀ ਸਾਹਿਬ ਵੀ ਕਹਿ ਦਿੰਦੇ। ਤੋ ਸਤਿਗੁਰੂ ਜੀ ਆਪਣੇ ਨਾਲ ਬਾਲਕਾਂ ਨੂੰ ਲੈ ਕੇ ਤੇ ਨਗਰ ਤੋਂ ਬਾਰ ਬਾਰ ਦੂਰ ਜਾ ਕੇ ਖੇਡਾਂ ਖੇਡਦੇ ਹਨ।
ਕਿੰਦੁਕ ਡੰਡਾ ਗੈ ਜੁਗ ਹਾਥ,
ਇੱਥੇ ਸਤਿਗੁਰੂ ਜੀ ਜਿਹੜੀ ਖੇਡ ਖੇਡਦੇ ਨੇ ਕਿੰਦੁਕ ਡੰਡਾ ਯਾਨੀ ਕਿ ਖਿੱਦੋ ਖੁੰਡੀ, ਖਿੱਦੋ ਖੁੰਡੀ ਦੀ ਜਿਹੜੀ ਖੇਡ ਹੈ ਉਹ ਮਹਾਰਾਜ ਕਲਗੀਧਰ ਜੀ ਇੱਥੇ ਖੇਡਦੇ ਨੇ। ਇੱਕ ਹੱਥ 'ਚ ਡੰਡਾ ਹੁੰਦਾ, ਇੱਕ ਹੱਥ ਦੇ ਵਿੱਚ ਖਿੱਦੋ ਹੁੰਦੀ, ਉਹਦੇ ਨਾਲ ਮਹਾਰਾਜ ਜੀ ਰੋੜਦੇ ਹਨ ਤੇ ਖੇਡਦੇ ਹਨ।
ਫੈਂਕੇ ਦੂਰ ਮਾਰ ਕਰ ਨਾਥ,
ਸਤਿਗੁਰੂ ਜੀ ਹੱਥ ਵਿੱਚ ਫੜੀ ਜਿਹੜੀ ਖੁੰਡੀ ਹੁੰਦੀ ਹੈ ਉਹਦੇ ਨਾਲ ਮਹਾਰਾਜ ਜੀ ਖਿੱਦੋ ਨੂੰ ਮਾਰਦੇ ਤੇ ਖਿੱਦੋ ਬਹੁਤ ਦੂਰ ਤੱਕ ਜਾਂਦੀ ਹੈ। ਹਾਂਜੀ,
ਬਾਲਕ ਤਾਏ ਗਏ ਤੈ ਗੇਰੇ,
ਜਦੋਂ ਸਤਿਗੁਰੂ ਜੀ ਜ਼ੋਰ ਨਾਲ ਖਿੱਦੋ ਨੂੰ ਮਾਰਦੇ ਤੇ ਜਿਹੜੇ ਬਨਾਲ ਦੇ ਬਾਲਕ ਹੁੰਦੇ ਉਹ ਭੱਜ ਕੇ ਜਾਂਦੇ, ਦੌੜ ਕੇ ਛੇਤੀ ਨਾਲ ਉਸ ਖਿੱਦੋ ਨੂੰ ਚੁੱਕ ਕੇ ਲਿਆਉਂਦੇ ਹਨ।
ਪੁਨ ਡੰਡਾ ਹੱਥ ਕਿੰਦੁਕ ਪ੍ਰੇਰੇ,
ਦੁਬਾਰਾ ਫਿਰ ਮਹਾਰਾਜ ਜੀ ਉਹ ਡੰਡਾ ਮਾਰਦੇ, ਜਿਹੜੀ ਹੱਥ ਦੇ ਵਿੱਚ ਸਟਿੱਕ ਫੜੀ ਹੁੰਦੀ ਉਹਦੇ ਨਾਲ ਜ਼ੋਰ ਨਾਲ ਮਾਰਦੇ ਤੋ ਖਿੱਦੋ ਦੂਰ ਤੱਕ ਚਲੀ ਜਾਂਦੇ।
ਕਬਹੋ ਬ੍ਰਿਛਨ ਪਰ ਚੜ ਚੜ ਕੂਦੇ,
ਕਈ ਤਰ੍ਹਾਂ ਦੀਆਂ ਖੇਡਾਂ ਖੇਡਦੇ, ਕਦੇ ਦਰਖਤਾਂ ਦੀਆਂ ਟਹਿਣੀਆਂ ਤੇ ਚੜ ਜਾਣਾ, ਉੱਚੇ ਉੱਚੇ ਦਰਖਤਾਂ ਦੀਆਂ ਟਹਿਣੀਆਂ ਤੇ ਚੜ ਕੇ ਝੂੰਟੇ ਲੈਣੇ ਤੇ ਇੱਕ ਦੂਜੇ ਨੂੰ ਫੜਨ ਫੜਾਈ ਕਰਕੇ ਖੇਡਣਾ, ਦਰਖਤਾਂ ਦੀਆਂ ਉੱਚੀਆਂ ਉੱਚੀਆਂ ਟਹਿਣੀਆਂ ਤੇ ਜਾ ਚੜਨਾ।
ਹਾਰੇ ਬਾਲ ਤਾਏ ਦ੍ਰਿਗ ਮੂੰਦੇ,
ਤੇ ਫਿਰ ਅੱਖੀ ਮੀਚਣਾ, ਅੱਖਾਂ ਨੂੰ ਮੀਚ ਕੇ ਫਿਰ ਕਹਿੰਦੇ ਹੁਣ ਸਾਰੇ ਲੁੱਕ ਜਾਓ, ਛਿਪ ਜਾਓ, ਤੇ ਫਿਰ ਉਹਨੂੰ ਕਹਿਣਾ ਵੀ ਹੁਣ ਜਾ ਕੇ ਲੱਭ। ਲੁੱਕਣ ਮਿੱਟੀ ਕਹਿੰਦੇ ਉਹ ਲੁੱਕਣ ਮਿੱਚੀ ਦੀ ਖੇਡ ਵੀ ਜਿਹੜੀ ਆ ਕਲਗੀਧਰ ਸਵਾਮੀ ਜੀ ਨਾਲ ਦੇ ਬਾਲਕਾਂ ਨਾਲ ਖੇਡਦੇ। ਜਦੋਂ ਸਤਿਗੁਰੂ ਜੀ ਲੁੱਕਦੇ ਬਾਲਕ ਲੱਭ ਲੱਭ ਕੇ ਹਾਰ ਜਾਂਦੇ, ਸਤਿਗੁਰੂ ਜੀ ਨੂੰ ਲੱਭ ਨਾ ਸਕਦੇ। ਹਾਂਜੀ,
ਕਬਹੂ ਪਾਕ ਚਲੇ ਕੇ ਆਗੇ,
ਕਦੇ ਇੱਕਦਮ ਦੌੜਨ ਦੌੜਾਈ ਦੀ ਖੇਡ ਖੇਡਦੇ, ਭੱਜਦੇ ਇੰਨੀ ਤੇਜ਼ੀ ਨਾਲ ਸਤਿਗੁਰੂ ਜੀ ਦੌੜਦੇ ਵੀ ਸਤਿਗੁਰਾਂ ਦੇ ਨਾਲ ਜਿਹੜੇ ਵੱਡੀ ਉਮਰ ਦੇ ਵੀ ਬਾਲਕ ਨੇ ਉਹ ਸਤਿਗੁਰੂ ਜੀ ਦੇ ਨਾਲ ਨਹੀਂ ਰਲਦੇ, ਇੰਨੀ ਤੇਜ਼ੀ ਨਾਲ ਸਤਿਗੁਰੂ ਜੀ ਫੁਰਤੀ ਨਾਲ ਦੌੜਦੇ ਹਨ।
ਅਧਿਕ ਪ੍ਰਮਾਵੇ ਹੱਥ ਨਾ ਲਾਗੇ,
ਤੇ ਹੱਥ ਨਹੀਂ ਲੱਗਣ ਦਿੰਦੇ ਕਿਉਂਕਿ ਇੱਕ ਹੱਥ ਛੂਣ ਇੱਕ ਦੂਜੇ ਨੂੰ ਛੂਹਣਾ ਜਿਹੜਾ ਹੈ ਉਹ ਖੇਡ ਖੇਡਦੇ ਹੁੰਦੇ, ਉਹ ਛੂਣ ਛੁਹਾਣ ਦੀ ਜਿਹੜੀ ਖੇਡ ਹੈ ਉਹ ਖੇਡਦੇ, ਪਰ ਸਤਿਗੁਰੂ ਜੀ ਨੂੰ ਨਹੀਂ ਕੋਈ ਛੂਹ ਸਕਦਾ, ਮਹਾਰਾਜ ਜੀ ਨੂੰ ਨਹੀਂ ਸੀ ਕੋਈ ਹੱਥ ਲਾ ਸਕਦਾ।
ਕਬ ਦੋਇ ਦਿਸ਼ ਬਾਲਕ ਸਭ ਹੋਏ,
ਕਦੇ ਕਦੇ ਸਤਿਗੁਰੂ ਜੀ ਨੇ ਬਾਲਕਾਂ ਦੀਆਂ ਦੋ ਟੀਮਾਂ ਬਣਾ ਲੈਣੀਆਂ, ਦੋ ਜਥੇ ਬਣਾ ਲੈਣੇ,
ਖੇਲੇ ਪਰੇ ਬੰਦ ਕਰ ਦੋਏ,
ਤੇ ਫਿਰ ਖੇਡਣੇ ਪੜੇ ਬੰਨ ਕੇ ਸ਼ਰਤ ਲਾ ਕੇ ਵੀ ਵੇਖਦੇ ਹਾਂ ਵੀ ਕਿਹੜਾ ਜਥਾ ਜਿੱਤਦਾ, ਕਿਹੜੀ ਟੀਮ ਜਿੱਤਦੀ ਹੈ। ਇੱਦਾਂ ਕਹਿੰਦੇ ਦੋ ਜਥੇ ਬਣਾ ਲੈਂਦੇ ਸਾਰੇ ਬਾਲਕਾਂ ਦੇ, ਤੇ ਜਿਹੜੇ ਜਥੇ 'ਚ ਕਲਗੀਧਰ ਜੀ ਹੁੰਦੇ ਉਹ ਜਥਾ ਜਿੱਤ ਜਾਂਦਾ। ਸਾਹਿਬ ਜੀ ਦੱਸਦੇ ਹੈ ਇਹ ਖੇਡਾਂ ਖੇਡ ਕੇ ਕਿ ਜਿਸ ਵੱਲ ਮੈਂ ਖੜਾ ਉਹ ਕਦੇ ਹਾਰ ਨਹੀਂ ਸਕਦਾ, ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ, ਜਿਹਦੇ ਵੱਲ ਸਤਿਗੁਰੂ ਜੀ ਖਲੋ ਜਾਣ ਉਹ ਕਦੇ ਹਾਰ ਨਹੀਂ ਸਕਦਾ। ਇੱਦਾਂ ਦੀਆਂ ਖੇਡਾਂ ਸਤਿਗੁਰੂ ਜੀ ਉਹਨਾਂ ਬਾਲਕਾਂ ਦੇ ਸਮੇਤ ਖੇਡਦੇ ਹਨ।
ਜੀਤ ਹਾਰ ਕੀ ਖੇਲ ਮਚਾਵੇ,
ਜਿਹੜੀ ਜਿੱਤਣ ਤੇ ਹਾਰਨ ਦੀ ਖੇਡ ਹੁੰਦੀ ਇੱਦਾਂ ਦੀਆਂ ਖੇਡਾਂ ਖੇਡਦੇ ਵੀ ਜਿਹਦੇ 'ਚ ਜਿੱਤਣਾ ਤੇ ਹਾਰਨਾ ਹੁੰਦਾ, ਜੇ ਖਿੱਦੋ ਖੁੰਡੀ ਦੀ ਖੇਡ ਖੇਡਦੇ ਉਹਦੇ ਵਿੱਚ ਵੀ ਦੋ ਧੜੇ ਬਣਾ ਲੈਂਦੇ, ਦੋ ਜਥੇ ਬਣਾ ਲੈਂਦੇ, ਜਾਂ ਕੋਈ ਹੋਰ ਖੇਡਾਂ ਖੇਡਦੇ ਹਨ ਉਹਦੇ 'ਚ ਦੋ ਧੜੇ ਬਣਾ ਲੈਂਦੇ ਜਿਹਦੇ ਨਾਲ ਜਿੱਤਣ ਤੇ ਹਾਰਨ ਦੀ ਖੇਡ ਬਣ ਜਾਵੇ।
ਧਾਵੇ ਇੱਕ ਓਜ ਕੋ ਲਾਵੇ,
ਕਹਿੰਦੇ ਬੜੀ ਤੇਜ਼ੀ ਨਾਲ ਬਾਲਕ ਦੌੜਦੇ ਨੇ ਆਪਣੇ ਸਰੀਰ ਦਾ ਪੂਰਾ ਤਾਣ ਲਾ ਕੇ, ਤਾਣ ਲਾ ਕੇ ਭੱਜਦੇ ਹਨ।
ਇੱਕ ਐਂਚੇ ਇੱਕ ਛੁੱਟ ਕਰ ਜਾਵੇ,
ਇੱਕ ਫੜ ਕੇ ਖਿੱਚਦੇ ਹੈ, ਇੱਕ ਉਹਨਾਂ ਦੇ ਕੋਲੋਂ ਛੁੱਟ ਕੇ ਚੱਲਿਆ ਜਾਂਦਾ। ਵੀ ਫੜ ਕੇ ਰੱਖਣਾ, ਵੀ ਇਹਨੂੰ ਛੱਡ ਕੇ ਨਹੀਂ ਜਾਣ ਦੇਣਾ। ਜਿਵੇਂ ਅੱਜ ਕੱਲ੍ਹ ਕਬੱਡੀ ਦੀ ਖੇਡ ਹੁੰਦੀ, ਉਦੋਂ ਇਹ ਸੌਂਚੀ ਦੀ ਖੇਡ ਹੁੰਦੀ। ਤੋ ਉਹ ਸੌਂਚੀ ਦੀ ਖੇਡ ਖੇਡਦੇ, ਵੀ ਉਹ ਇੱਕ ਦੋ ਧੜੇ ਬਣਾ ਲੈਣੇ ਅਤੇ ਸੌਂਚੀ ਦੀ ਖੇਡ ਖੇਡਦਿਆਂ ਪਕੜ ਕੇ ਰੱਖਣਾ, ਵੀ ਇਹਨੂੰ ਛੱਡ ਕੇ ਜਾਣ ਨਹੀਂ ਦੇਣਾ। ਪਰ ਕਈ ਬਾਲਕ ਬੜੇ ਬਲੀ ਹੁੰਦੇ, ਉਹਨਾਂ ਵਿੱਚੋਂ ਆਪਣਾ ਆਪ ਛੁਡਾ ਕੇ ਦੌੜ ਜਾਂਦੇ।
ਇੱਕ ਲੜ ਕਰ ਨਿਜ ਸਦਨ ਸਿਧਾਵੇ,
ਕਈ ਲੜ ਪੈਂਦੇ, ਉਹ ਕਹਿੰਦੇ ਮੈਂ ਨਹੀਂ ਖੇਡਣਾ ਤੁਹਾਡੇ ਨਾਲ, ਤੁਸੀਂ ਰੋਂਦ ਪਿੱਟਦੇ ਜੇ। ਜਿਵੇਂ ਆਮ ਬੱਚੇ ਖੇਡਦਿਆਂ ਖੇਡਦਿਆਂ ਕਹਿੰਦੇ ਰੋਂਡੀ ਪਿੱਟਦਾ ਜੀ, ਅਸੀਂ ਨਹੀਂ ਇਹਦੇ ਨਾਲ ਖੇਡਣਾ। ਉਹ ਕਹਿੰਦੇ ਭਾਈ ਅਸੀਂ ਤਾਂ ਜਿੱਤੇ ਹਾਂ, ਜਿਹੜਾ ਕੋਈ ਹਾਰ ਜਾਂਦਾ ਨਾ ਉਹ ਕਈ ਵਾਰੀ ਫਿਰ ਰੁੱਸ ਕੇ ਲੜ ਕੇ ਉਹਨਾਂ ਬਾਲਕਾਂ ਨਾਲ ਝਗੜ ਕੇ ਘਰ ਚਲੇ ਜਾ, ਵੀ ਅਸੀਂ ਨਹੀਂ ਖੇਡਣਾ। ਫਿਰ ਅਗਲੇ ਦਿਨ ਫਿਰ ਆ ਜਾਣਾ ਉਹਨਾਂ ਨੇ ਖੇਡਣ ਵਾਸਤੇ। ਇੱਦਾਂ ਜਿਹੜੀਆਂ ਬਾਲਕਾਂ ਦੀਆਂ ਖੇਡਾਂ ਹੁੰਦੀਆਂ, ਉਹ ਖੇਡਾਂ ਉੱਥੇ ਬਾਲਕ ਕਲਗੀਧਰ ਜੀ ਦੇ ਨਾਲ ਰਲ ਕੇ ਖੇਡਦੇ ਹਨ।
ਇੱਕ ਕੋ ਇੱਕ ਖਿਜਾਏ ਕਰ ਰੋਕੇ,
ਹੁਣ ਇੱਕ ਇੱਕ ਨੂੰ ਖਿਜਾ ਕੇ ਜਿੱਦ ਲਾ ਕੇ ਕਹਿੰਦੇ ਤੈਨੂੰ ਮੈਂ ਰੋਕਾਂਗਾ, ਹੁਣ ਤੂੰ ਮੇਰੇ ਹੱਥਾਂ 'ਚੋਂ ਨਿਕਲ ਕੇ ਵਿਖਾਏ। ਇੱਦਾਂ ਜਿੱਦ ਲਾ ਕੇ ਨਾ, ਸ਼ਰਤ ਲਾ ਕੇ ਵੀ ਮੈਂ ਹੁਣ ਪਕੜਾਂਗਾ ਤੈਨੂੰ ਕੈਂਚੀ ਮਾਰ ਕੇ, ਤੂੰ ਹੁਣ ਲੰਘ ਕੇ ਵਿਖਾਈ ਮੇਰੇ ਕੈਂਚੀ ਦੇ ਵਿੱਚੋਂ, ਮੇਰੀ ਗ੍ਰਿਫਤ ਦੇ ਵਿੱਚੋਂ। ਆ ਦੂਜੇ ਬੰਦੇ ਦੇ ਜਿਹੜੇ ਨਾਲ ਦੇ ਬਾਲਕਾਂ ਦਾ ਨਾਂ ਲੈ ਗਏ, ਆ ਫਲਾਣੇ ਦੇ ਹੱਥੋਂ ਤਾਂ ਨਿਕਲ ਗਿਆ ਸੀ, ਮੇਰੇ ਹੱਥੋਂ ਨਹੀਂ ਨਿਕਲਣ ਦਿੰਦਾ। ਮੈਂ ਜਦੋਂ ਤੇਰਾ ਗੁੱਟ ਫੜ ਲਿਆ, ਤੇਰਾ ਗੁੱਟ ਮੇਰੇ ਕੋਲੋਂ ਛੱਡਣਾ ਕੋਈ ਨਹੀਂ। ਕਹਿੰਦੇ ਇੱਦਾਂ ਇੱਕ ਦੂਜੇ ਨਾਲ ਜਿੱਦ ਕਰਕੇ, ਇੱਕ ਦੂਜੇ ਨੂੰ ਖਿੱਜ ਖਿੱਜ ਕੇ ਖੇਡਦੇ ਹਨ।
ਇਮ ਖੇਲਤ ਜੇ ਲੋਕ ਬਿਲੋਕੇ,
ਜਦੋਂ ਸਤਿਗੁਰੂ ਕਲਗੀਧਰ ਜੀ ਨਾਲ ਸਾਰੇ ਬਾਲਕਾਂ ਨਾਲ ਰਲ ਕੇ ਖੇਡਦੇ ਹੈ, ਤੇ ਜਿਹੜੇ ਆਂਢੀ ਗੁਆਂਢੀ ਲੋਕ ਨੇ ਪਿੰਡਾਂ ਦੇ, ਉਹ ਵੇਖਦੇ ਹਨ।
ਕਿਸ ਛੱਤਰੀ ਕੋ ਬਾਲਕ ਆਹੇ,
ਉਹ ਸੋਚਦੇ ਆ ਵੀ ਇਹ ਕੋਈ ਬਾਲਕ ਕਿਸੇ ਛੱਤਰੀ ਦਾ, ਕਿਉਂਕਿ ਉਹਨਾਂ ਦੇ ਵਿੱਚ ਜਾਣਕਾਰੀ ਨਹੀਂ ਸੀ ਵੀ ਇਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਿਬਜ਼ਾਦੇ ਕਲਗੀਧਰ ਜੀ, ਕਿਉਂਕਿ ਇੱਥੇ ਜਿੰਨਾ ਸਮਾਂ ਮਹਾਰਾਜ ਜੀ ਨੇ ਗੁਪਤ ਰੂਪ 'ਚ ਵਰਤੇ ਆ, ਅਤੇ ਆਲੇ ਦੁਆਲੇ ਬਹੁਤੀ ਜਾਣਕਾਰੀ ਨਹੀਂ ਸੀ। ਇਕੱਲਾ ਭਾਈ ਜੇਠਾ ਜੀ ਨੂੰ ਜਾਂ ਕੁਝ ਕੁ ਹੋਰ ਜਿਹੜੇ ਬਹੁਤ ਨਿਕਟਵਰਤੀ ਸਿੱਖ ਨੇ, ਉਹਨਾਂ ਨੂੰ ਪਤਾ ਹੋਵੇਗਾ ਵੀ ਸਤਿਗੁਰੂ ਜੀ ਅਤੇ ਸਤਿਗੁਰੂ ਜੀ ਦੇ ਮਾਤਾ ਜੀ ਹੁਣੀ ਇੱਥੇ ਨਿਵਾਸ ਕਰ। ਇਸ ਕਰਕੇ ਆਲੇ ਦੁਆਲੇ ਲੋਕ ਅੰਦਾਜ਼ਾ ਹੀ ਲਾਉਂਦੇ ਆ, ਕਹਿੰਦੇ ਕਿਸੇ ਛੱਤਰੀ ਦਾ ਬਾਲਕ ਲੱਗਦਾ, ਬੜਾ ਸੂਰਮਾ, ਬੜਾ ਦਲੇਰ ਹੈ, ਬੜਾ ਫੁਰਤੀਲਾ ਹੈ।
ਕਿਤਕ ਦਿਨਨ ਤੇ ਇਸ ਥਲ ਰਹੇ,
ਕਹਿੰਦੇ ਪਹਿਲਾਂ ਇਹਨੂੰ ਵੇਖਿਆ ਨਹੀਂ ਆਪਾਂ ਕਿਤੇ, ਬਾਲਕ ਜਿਹੜਾ ਆਇਆ ਵੀ ਬਾਹਰੋਂ ਆਇਆ ਜਾਪਦਾ ਕਿਸੇ ਛੱਤਰੀ ਦਾ ਬਾਲਕ, ਕੁਝ ਕੁ ਦਿਨਾਂ ਤੋਂ ਹੀ ਇੱਥੇ ਰਹਿਣ ਲੱਗੇ ਨੇ। ਮਹਾਰਾਜ ਕਲਗੀਧਰ ਨੂੰ ਵੇਖ ਕੇ ਨਾ, ਉਹ ਪਿੰਡਾਂ ਵਾਲੇ ਜਿਨ੍ਹਾਂ ਨੂੰ ਨਹੀਂ ਪਤਾ ਵੀ ਕੌਣ ਨੇ, ਉਹ ਕਹਿੰਦੇ ਵੀ ਕੁਝ ਕੁ ਦਿਨਾਂ ਤੋਂ ਹੀ ਆਏ ਨੇ ਇੱਥੇ ਆ ਕੇ ਰਹਿਣ ਲੱਗੇ ਨੇ, ਪਹਿਲਾਂ ਤਾਂ ਕਦੇ ਵੇਖਿਆ ਨਹੀਂ ਇਹਨਾਂ ਨੂੰ।
ਪਰਚੇ ਬਾਲਕ ਬ੍ਰਿੰਦ ਮਜਾਰਾ,
ਇਹਨਾਂ ਬਹੁਤ ਸਾਰੇ ਬਾਲਕਾਂ ਦੇ ਵਿੱਚ ਪਰਚੇ ਰਹਿੰਦੇ ਨੇ, ਲੱਗੇ ਰਹਿੰਦੇ, ਤੇ ਬਾਲਕ ਵੀ ਇਹਨਾਂ ਨਾਲ ਬੜਾ ਪ੍ਰੇਮ ਕਰਦੇ ਆ ਨਾਲ ਦੇ ਸਾਥੀ, ਜੋ ਇਹ ਕਹਿ ਦਿੰਦੇ ਨੇ ਬਾਲਕ ਉਸੇ ਤਰ੍ਹਾਂ ਸਤ ਬਚਨ ਕਰਕੇ ਇਹਨਾਂ ਦਾ ਬਚਨ ਮੰਨਦੇ ਆ। ਇੱਦਾਂ ਜਾਪਦਾ ਵੀ ਇਹ ਜਥੇਦਾਰ ਹੋਣ ਤੇ ਸਾਰੇ ਬਾਲਕ ਇਹਨਾਂ ਦੇ ਜਥੇ ਦੇ ਮੈਂਬਰ ਹੋਣ, ਕਹਿੰਦੇ ਇੱਦਾਂ ਇਹਨਾਂ ਦੀ ਆਗਿਆ ਇਹਨਾਂ ਦਾ ਬਚਨ ਮੰਨਦੇ ਹਨ।
ਮਾਤ ਹਕਾਰੇ ਬਾਰੰਗ ਬਾਰਾ,
ਮਾਤਾ ਜੀ ਨੂੰ ਮਨ 'ਚ ਥੋੜਾ ਜਿਹਾ ਸਹਿਮ ਰਹਿੰਦਾ ਵੀ ਕਿਤੇ ਦੁਸ਼ਮਣ ਨੂੰ ਪਤਾ ਨਾ ਲੱਗ ਜੇ ਵੀ ਕਲਗੀਧਰ ਜੀ ਇੱਥੇ ਰਹਿੰਦੇ ਆ। ਮਾਤਾ ਜੀ ਨੇ ਸੁਨੇਹ ਭੇਜਣੇ, ਬਾਰ ਬਾਰ ਬੁਲਾਉਣਾ ਕਲਗੀਧਰ ਜੀ ਨੂੰ ਵੀ ਤੁਸੀਂ ਬਾਹਰ ਨਾ ਖੇਡਿਆ ਕਰੋ, ਘਰ ਆ ਜਾਓ, ਜੇ ਖੇਡਣਾ ਤੇ ਘਰ ਹੀ ਖੇਡ ਲਿਆ ਕਰੋ। ਏਦਾਂ ਮਾਤਾ ਜੀ ਨੇ ਬਾਰ ਬਾਰ ਕਲਗੀਧਰ ਜੀ ਨੂੰ ਬੁਲਾਉਣਾ।
ਨਿਕਟ ਬਿਠਾਏ ਅਚਾਏ ਆਹਾਰੇ,
ਆਪਣੇ ਕੋਲ ਬਿਠਾ ਕੇ ਮਾਤਾ ਜੀ ਨੇ ਆਪਣੇ ਹੱਥੀ ਪ੍ਰਸ਼ਾਦਾ ਛਕਾਉਣਾ ਕਲਗੀਧਰ ਜੀ ਨੂੰ।
ਘਰ ਮੈਂ ਥਿਰੋ ਨਾ ਫਿਰ ਦਿਨ ਸਾਰੇ,
ਤੇ ਨਾਲੇ ਮਾਤਾ ਜੀ ਨੇ ਕਹਿਣਾ ਲਾਲ ਜੀ ਤੁਸੀਂ ਘਰ 'ਚ ਹੀ ਰਿਹਾ ਕਰੋ, ਬਾਹਰ ਨਾ ਬਹੁਤਾ ਫਿਰਿਆ ਕਰੋ, ਜਿਹੜਾ ਕੋਈ ਖੇਡਣਾ ਨਾਲ ਦੇ ਸਾਥੀਆਂ ਨੂੰ ਇੱਥੇ ਘਰ ਸੱਦ ਲਿਆ ਕਰੋ, ਇੱਥੇ ਖੇਡ ਖੇਡ ਲਓ ਜਿਹੜੀ ਖੇਡਣੀ ਹੈ, ਬਾਹਰ ਨਾ ਬਹੁਤਾ ਜਾਇਆ ਕਰੋ।
ਪਰ ਜੇ ਰਹੇ ਨਾ ਜਾਏ ਵਹਿਰ ਕੋ,
ਪਰ ਕਲਗੀਧਰ ਜੀ ਕਿੱਥੇ ਰੋਕਿਆ ਰੋਕਦੇ ਆ, ਸਾਰੀ ਧਰਤੀ ਸਤਿਗੁਰਾਂ ਦੀ ਹੈ, ਕੌਣ ਮਹਾਰਾਜ ਜੀ ਨੂੰ ਰੋਕੇ ਵੀ ਬਾਹਰ ਨਹੀਂ ਜਾਣਾ।
ਸਤਿਗੁਰੂ ਜੀ ਫਿਰ ਵੀ ਰੋਕਿਆ ਨਹੀਂ ਰੋਕਦੇ। ਮਹਾਰਾਜ ਜੀ ਨੇ ਉਹ ਜਦੋਂ ਮਾਤਾ ਨੇ ਕਹਿਣਾ, ਮਹਾਰਾਜ ਜੀ ਨੇ ਸੁਣ ਲੈਣਾ, ਅੱਗੋਂ ਕੋਈ ਜਵਾਬ ਨਾ ਦੇਣਾ, ਗੱਫਾ ਪ੍ਰਸ਼ਾਦਾ ਛਕਣਾ ਤੇ ਫਿਰ ਬਾਹਰ ਨੂੰ ਚੱਲ ਪੈਣਾ। ਤੇ ਫਿਰ ਉਹਨਾਂ ਬਾਲਕਾਂ ਨੂੰ ਨਾਲ ਲੈ ਕੇ, ਆਲਾ ਦੁਆਲਾ ਬੜਾ ਖੁੱਲ੍ਹਾ ਥਾਂ ਹੈ, ਪਿੰਡਾਂ ਦੀ ਧਰਤੀ ਹੈ, ਤੇ ਦੂਰ ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਧਰਤੀ ਨੂੰ ਪਵਿੱਤਰ ਕੀਤਾ। ਇਹ ਥਾਂ ਪਵਿੱਤਰ ਕੀਤਾ, ਸਤਿਗੁਰੂ ਜੀ ਆਪਣੀ ਸਵੈ ਇੱਛਾ ਨਾਲ ਵਿਚਰਦੇ ਹਨ।
ਬਾਲ ਬੁਲਾਵੇ ਖੀਲ ਠਹਿਰਕੂ,
ਤੇ ਜਿਹੜੇ ਬਾਲਕ ਉਹ ਆਪ ਹੀ ਬੁਲਾ ਲੈਂਦੇ। ਜਦੋਂ ਸਤਿਗੁਰੂ ਜੀ ਕਿਤੇ ਘਰ 'ਚ ਹੁੰਦੇ ਨਾ, ਨਾਲ ਦੇ ਬਾਲਕਾਂ ਨੇ ਬਾਹਰ ਆ ਜਾਣਾ, ਤੇ ਉਹਨਾਂ ਨੂੰ ਮਾਤਾ ਜੀ ਦਾ ਭੈ ਵੀ ਹੋਣਾ ਵੀ ਮਾਤਾ ਜੀ ਰੋਕਦੇ ਹੈ। ਉਹਨਾਂ ਨੇ ਕੋਈ ਨਾ ਕੋਈ ਮੂੰਹ 'ਚੋਂ ਆਵਾਜ਼ ਕੱਢਣੀ, ਇਸ਼ਾਰੇ ਜਿਵੇਂ ਬੱਚੇ, ਉਹਦੇ ਨਾਲ ਪਤਾ ਲੱਗ ਜਾਣਾ ਵੀ ਕਲਗੀਧਰ ਜੀ ਨੂੰ ਅੰਦਰ ਵੀ ਬਾਹਰ ਆ ਗਏ ਹੈ। ਉਹਨਾਂ ਨੇ ਕੋਈ ਨਾ ਕੋਈ ਖੜਾਕ ਕਰ ਦੇਣਾ। ਇਹ ਬੱਚਿਆਂ ਦੇ ਕੋਰਟ ਵਰਲਡ ਹੁੰਦੇ ਆ ਵੀ ਜਦੋਂ ਘਰੋਂ ਦੂਜੇ ਕਿਸੇ ਮਾਂ ਪਿਓ ਤਾਂ ਰੋਕਦੇ ਹੀ ਹੁੰਦੇ ਵੀ ਨਹੀਂ ਫਿਰਨਾ, ਬਾਹਰ ਨਹੀਂ ਜਾਣਾ, ਤੇ ਉਹ ਕੋਰਟ ਵਰਲਡ ਰੱਖੇ ਹੁੰਦੇ ਬੱਚਿਆਂ ਨੇ। ਉਹਨਾਂ ਨੇ ਜਾ ਕੇ ਦਰਵਾਜ਼ੇ ਦੇ ਕੋਲ ਕੋਈ ਮਾੜਾ ਮੋਟਾ ਖੜਾਕ ਕਰਨਾ ਜਾਂ ਮੂੰਹ ਦੇ ਨਾਲ ਕੋਈ ਆਵਾਜ਼ ਕੱਢਣੀ, ਤੇ ਅੰਦਰ ਜਿਹੜੇ ਦੂਜੇ ਬਾਲਕ ਹੁੰਦੇ ਉਹਨਾਂ ਨੂੰ ਝੱਟ ਪਤਾ ਲੱਗ ਜਾਣਾ ਵੀ ਆ ਗਿਆ ਮੈਸੇਜ, ਆ ਗਿਆ ਸੁਨੇਹਾ। ਅੱਜ ਕੱਲ੍ਹ ਦੇ ਮੋਬਾਈਲਾਂ ਨਾਲੋਂ ਵੀ ਜ਼ਿਆਦਾ ਛੇਤੀ ਨਾਲ ਸੁਨੇਹਾ ਉਹਨਾਂ ਕੋਲ ਪਹੁੰਚ ਜਾਂਦਾ ਸੀ ਇਸ਼ਾਰੇ ਨਾਲ ਹੀ। ਉਹ ਕਲਗੀਧਰ ਪਾਤਸ਼ਾਹ ਜੀ ਨੂੰ ਉਹਨਾਂ ਨੇ ਬੁਲਾਉਣ ਆ ਜਾਣਾ। ਮਹਾਰਾਜ ਜੀ ਨੇ ਝੱਟ ਬਾਹਰ ਆ ਕੇ ਬਾਲਕਾਂ ਨੂੰ ਨਾਲ ਲੈ ਕੇ ਖੇਡਣਾ।
ਪ੍ਰੇਮ ਤਰੀ ਸਗਰੀ ਚੱਲ ਆਵੇ,
ਸਤਿਗੁਰੂ ਜੀ ਨਾਲ ਪ੍ਰੇਮ ਬੜਾ ਕਰਦੇ ਉਹ ਜਿੰਨੇ ਬਾਲਕ ਸਨ। ਇੱਦਾਂ ਕਹਿ ਲਈਏ ਵੀ ਪੂਰਵਲੇ ਜਨਮਾਂ ਦੇ ਹੀ ਸਤਿਗੁਰੂ ਜੀ ਦੇ ਸੇਵਕ ਨੇ ਉਹ, ਤਾਂ ਹੀ ਸਤਿਗੁਰੂ ਜੀ ਦਾ ਸੰਗ ਪ੍ਰਾਪਤ ਹੈ। ਬਾਲ ਲੀਲਾ ਦੇ ਕੌਤਕ ਸਤਿਗੁਰੂ ਜੀ ਦੇ ਨਾਲ ਹੋ ਕੇ ਵੇਖ ਰਹੇ ਨੇ। ਕੋਈ ਪੂਰਵਲੇ ਜਨਮਾਂ ਦੇ ਭਾਗ ਸਵੱਲੇ ਆ ਉਹਨਾਂ ਬਾਲਕਾਂ ਦੇ, ਬੜਾ ਹੀ ਪ੍ਰੇਮ ਕਰਦੇ ਸਤਿਗੁਰੂ ਜੀ ਦੇ ਨਾਲ।
ਕ੍ਰੀੜਾ ਅਨੇਕ ਪ੍ਰਕਾਰ ਮਚਾਵੇ,
ਬਾਲਕਾਂ ਦੀਆਂ ਜਿਹੜੀਆਂ ਕ੍ਰੀੜਾਵਾਂ ਹੁੰਦੀਆਂ ਬਾਲ ਕ੍ਰੀੜਾ, ਉਹ ਅਨੇਕ ਪ੍ਰਕਾਰ ਦੀਆਂ ਖੇਡਾਂ ਖੇਡਦੇ ਹਨ।
ਸ਼ਾਹ ਭੀਖ ਜੋ ਪਟਣੇ ਗਏ ਹੋ,
ਇੱਧਰ ਭੀਖਣ ਸ਼ਾਹ ਜੀ ਜਿਹੜੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਕੁੜਾਮ ਤੋਂ ਕਲਗੀਧਰ ਦੇ ਦੀਦਾਰ ਕਰਨ ਲਈ ਪਟਨਾ ਸਾਹਿਬ ਗਏ, ਉਹ ਕਥਾ ਆਪ ਜੀ ਨੇ ਪਿੱਛੇ ਸੁਣੀ ਹੈ। ਸ਼ਾਹ ਭੀਖ ਦੇ
ਤੀਨ ਮਾਸ ਕੇ ਦਰਸਤ ਪਏ ਹੋ,
ਜਦੋਂ ਸ਼ਾਹ ਭੀਖਣ ਸ਼ਾਹ ਜੀ ਨੇ ਦਰਸ਼ਨ ਕੀਤੇ ਸੀ ਕਲਗੀਧਰ ਜੀ ਦੇ ਪਟਨਾ ਸਾਹਿਬ, ਉਦੋਂ ਮਹਾਰਾਜ ਜੀ ਦੇ ਸਰੀਰ ਦੀ ਆਯੂ ਤਕਰੀਬਨ 3 ਮਹੀਨੇ ਦੀ ਸੀ। 3 ਮਹੀਨਿਆਂ ਦੇ ਸਵਰੂਪ ਦੇ ਦਰਸ਼ਨ ਭੀਖਣ ਸ਼ਾਹ ਜੀ ਨੇ ਪਟਨਾ ਸਾਹਿਬ ਕੀਤੇ ਸਨ।
ਨਿਕਟ ਗ੍ਰਾਮ ਤਿਸ ਬਸਬੇ ਕੇਰਾ,
ਹੁਣ ਭੀਖਣ ਸ਼ਾਹ ਜੀ ਨੂੰ ਅੰਤਰ ਆਤਮੇ ਸੋਝੀ ਸੀ, ਉਹਨਾਂ ਨੇ ਆਪਣੇ ਅੰਤਰ ਆਤਮੇ ਹੀ ਅਨੁਭਵ ਕੀਤਾ ਕਿ ਕਲਗੀਧਰ ਜੀ ਇੱਥੇ ਸਾਡੇ ਲਾਗੇ ਆਏ ਹੋਏ। ਉਹ ਭੀਖਣ ਸ਼ਾਹ ਜੀ ਵੀ ਉੱਥੇ ਨੇੜੇ ਹੀ ਵੱਸਦੇ ਸੀ, ਲਖਨੌਰ ਸਾਹਿਬ ਤੋਂ ਥੋੜ੍ਹਾ ਜਿਹਾ ਪਾਸੇ ਕੁਝ ਕੁ ਦੂਰੀ 'ਤੇ ਹੀ। ਹਾਂਜੀ,
ਜਹਾਂ ਪ੍ਰਥੋਦਕ ਤੀਰਥ ਹੇਰਾ,
ਜਿੱਥੇ ਭੇਵਾ ਤੀਰਥ ਹੈ। ਭੇਵਾ ਵੀ 68 ਤੀਰਥਾਂ 'ਚ ਜਿਹੜਾ ਭੇਵਾ ਸ਼ਹਿਰ ਹੈ ਇਹ ਤੀਰਥ ਗਿਣਿਆ ਹੋਇਆ। ਤੋ ਕਹਿੰਦੇ ਜਿੱਥੇ ਭੇਵਾ ਤੀ ਪਹੋਵਾ ਤੀ ਪਹੋਵਾ ਸ਼ਬਦ ਆਮ ਕਰਕੇ ਆਪਾਂ ਭੇਵਾ ਕਹਿ ਦਿੰਦੇ ਹਾਂ, ਉਸ ਨਗਰ ਦੇ ਵਿੱਚ
33 ਕੋਸ ਤਿਸ ਜਾਣੇ,
ਉੱਥੋਂ ਤਕਰੀਬਨ 3 ਕੋਹ ਦੀ ਵਾਟ ਦੇ ਉੱਤੇ ਭੇਵੇ ਨਗਰ ਦੇ ਲਾਗੇ
ਗ੍ਰਾਮ ਸਿਆਣਾ ਨਾਮ ਬਖਾਨੇ,
ਇੱਕ ਪਿੰਡ ਹੈ ਜਿਸ ਪਿੰਡ ਦਾ ਨਾਮ ਹੈ ਸਿਆਣਾ, ਸਿਆਣੇ ਨਾਮ ਦਾ ਪਿੰਡ ਹੈ ਭੇਵੇ ਦੇ ਲਾਗੇ।
ਕਬ ਤੈ ਰਹੇ ਕਬੇ ਕੋਹੜਾਮ,
ਭੀਖਣ ਸ਼ਾਹ ਜੀ ਕਦੇ ਤਾਂ ਕੁੜਾਮ ਆ ਕੇ ਇੱਥੇ ਆਪਣੇ ਆ ਦੇਵੀਗੜ੍ਹ ਦੇ ਲਾਗੇ ਕੁੜਾਮ, ਕਦੇ ਇੱਥੇ ਆ ਕੇ ਰਹਿੰਦੇ ਸੀ, ਇਹ ਵੀ ਉਹਨਾਂ ਦਾ ਨਗਰ ਉਹਨਾਂ ਦਾ ਸਥਾਨ ਸੀ, ਤੇ ਕਦੇ ਉਹਨਾਂ ਨੇ ਉੱਥੇ ਸਿਆਣੇ ਪਿੰਡ ਜਾ ਕੇ ਉੱਥੇ ਰਹਿਣਾ, ਉੱਥੇ ਕਦੇ ਨਿਵਾਸ ਕਰਨਾ।
ਸਿਮਰਤ ਨਿਤ ਖੁਦਾਏ ਕੋ ਨਾਮ,
ਤੇ ਨਿਤ ਰੱਬ ਦਾ ਭਜਨ ਕਰਨਾ, ਖੁਦਾ ਦੀ ਬੰਦਗੀ ਕਰਦੇ ਸੀ ਭੀਖਣ ਸ਼ਾਹ ਜੀ, ਤੇ ਚੱਕਰਵਰਤੀ ਰਹਿੰਦੇ। ਕਦੇ ਇੱਥੇ ਕੁੜਾਮ ਆ ਜਾਣਾ, ਕਦੇ ਸਿਆਣੇ ਪਿੰਡ 'ਚ ਚਲੇ ਜਾਣਾ।
ਫਸਕਾ ਨਾਮ ਗ੍ਰਾਮ ਇੱਕ ਚੀਨੋ,
ਉੱਥੇ ਹੀ ਲਾਗੇ ਇੱਕ ਪਿੰਡ ਹੈ ਕੈਂਥਲ ਦੇ ਨੇੜੇ, ਠਸਕਾ, ਠਸਕਾ ਮੀਰਾਂ ਵੀ ਉਹਨੂੰ ਕਹਿੰਦੇ ਹੈ, ਉਹ ਠਸਕਾ ਨਾਮ ਦਾ ਇੱਕ ਪਿੰਡ ਹੈ।
ਕਿਸ ਤੁਰਕੇ ਸ਼ਿਰ ਨੇ ਤਿਸ ਦੀਨੋ,
ਉਹ ਪਿੰਡ ਕਿਸੇ ਮੁਸਲਮਾਨ ਨਵਾਬ ਨੇ ਭੀਖਣ ਸ਼ਾਹ ਜੀ ਨੂੰ ਭੇਟ ਕੀਤਾ ਹੋਇਆ ਸੀ ਕਿ ਮਹਾਰਾਜ ਜੀ ਇਹ ਪਿੰਡ ਤੁਹਾਡੀ ਜਗੀਰ ਹੈ ਤੇ ਇੱਥੇ ਤੁਹਾਡੀ ਰਈਅਤ ਚੱਲੇਗੀ, ਤੁਹਾਨੂੰ ਇਹ ਕਰ ਦੇਣਗੇ। ਇੱਕ ਪਿੰਡ ਜਿਹੜਾ ਠਸਕਾ ਮੀਰਾਂ ਜਿਹਨੂੰ ਕਹਿੰਦੇ ਹਨ, ਉਹ ਪਿੰਡ ਕਿਸੇ ਮੁਸਲਮਾਨ ਨੇ ਭੀਖਣ ਸ਼ਾਹ ਜੀ 'ਤੇ ਸ਼ਰਧਾ ਰੱਖਦਾ ਸੀ, ਉਹਨੇ ਭੇਟਾ ਕੀਤਾ ਹੋਇਆ। ਇੱਦਾਂ ਤਿੰਨ ਪਿੰਡਾਂ 'ਚ ਇਹਨਾਂ ਦਾ ਜ਼ਿਆਦਾ ਦੌਰਾ ਰਹਿੰਦਾ ਸੀ, ਕਦੇ ਘੁੜਾਮ ਆ ਜਾਣਾ, ਕਦੇ ਠਸਕੇ ਚਲੇ ਜਾਣਾ, ਕਦੇ ਸਿਆਣੇ ਚਲੇ ਜਾਣਾ। ਹਾਂਜੀ,
ਚਾਹਤ ਚਿਤ ਬਖਸ਼ਾਵਨ ਕਾਜੇ,
ਮਨ ਦੇ ਵਿੱਚ ਭੀਖਣ ਸ਼ਾਹ ਜੀ ਦੇ ਫੁਰਨਾ ਫੁਰਿਆ, ਸਿਆਣੇ ਰਹਿ ਰਹੇ ਸੀ ਉਹਨਾਂ ਦੇ ਨਾਲ, ਤੇ ਸਿਆਣੇ ਤੋਂ ਲਖਨੌਰ ਸਾਹਿਬ ਦਾ ਕੋਈ ਬਹੁਤਾ ਲੰਮਾ ਪੈਂਡਾ ਨਹੀਂ ਹੈ, 20-25 ਮੀਲ ਦਾ ਹੋਵੇਗਾ, ਤੇ ਮਨ 'ਚ ਸੰਕਲਪ ਹੋਇਆ ਵੀ ਜਾ ਕੇ ਉਹਨਾਂ ਦੇ ਦਰਸ਼ਨ ਕਰੀਏ ਤੇ ਉਹਨਾਂ ਕੋਲੋਂ ਬਖਸ਼ਾ ਲਈਏ ਆਪਣਾ ਡੇਰਾ, ਵੀ ਮੇਰੇ ਤਿੰਨ ਪਿੰਡ ਨੇ ਘੁੜਾਮ, ਠਸਕਾ ਤੇ ਸਿਆਣਾ, ਇਹ ਤਿੰਨ ਪਿੰਡ ਮੈਂ ਗੁਰੂ ਸਾਹਿਬ ਜੀ ਕੋਲੋਂ ਬਖਸ਼ੀ ਕਰਾ ਲਵਾਂ, ਉਹਨਾਂ ਕੋਲੋਂ ਬਖਸ਼ਾ ਲਵਾਂ।
ਜਬੇ ਭਵਿਖਤ ਸਿੰਘਨ ਰਾਜੇ,
ਕਿਉਂਕਿ ਆਉਣ ਵਾਲੇ ਸਮੇਂ 'ਚ ਕਲਗੀਧਰ ਦੇ ਪੰਥ ਦਾ ਖਾਲਸੇ ਦਾ ਰਾਜ ਹੋਣਾ। ਭੀਖਣ ਸ਼ਾਹ ਨੂੰ ਇਹ ਗੱਲ ਦਾ ਇਲਮ ਸੀ, ਮਹਾਂਪੁਰਖ ਸਨ, ਉਹਨਾਂ ਨੂੰ ਦਿਸਦਾ ਸੀ ਵੀ ਆਉਣ ਵਾਲੇ ਸਮੇਂ 'ਚ, ਹਾਲਾਂਕਿ ਕਲਗੀਧਰ ਜੀ ਬਾਲ ਸਰੂਪ 'ਚ ਨੇ, ਹਾਲੇ ਪੰਥ ਸਾਜਣਾ, ਰਾਜ ਪੰਥ ਦਾ ਹਾਲੇ ਤਕਰੀਬਨ 100 ਸਾਲ 125 ਸਾਲ ਬਾਅਦ ਹੋਣਾ, ਪਰ ਭੀਖਣ ਸ਼ਾਹ ਨੂੰ ਇਲਮ ਸੀ ਵੀ ਖਾਲਸੇ ਦਾ ਰਾਜ ਤਾਂ ਹੋਣਾ ਹੀ ਹੈ। ਮਨ ਦੇ ਵਿੱਚ ਉਹਨਾਂ ਦੇ ਖਿਆਲ ਆਉਂਦਾ ਵੀ ਜਦੋਂ ਖਾਲਸੇ ਦਾ ਰਾਜ ਹੋਵੇਗਾ,
ਨੈ ਚੀਨੇ ਸੋ ਦੇਗ ਜਮੋਰੀ,
ਤੇ ਮੈਂ ਸਤਿਗੁਰਾਂ ਦੇ ਕੋਲੋਂ ਇਹ ਬੇਨਤੀ ਕਰਕੇ ਆਪਣੇ ਪਿੰਡ ਬਖਸ਼ਾ ਲਵਾਂ ਵੀ ਇਹ ਜਿਹੜੇ ਤਿੰਨ ਪਿੰਡ ਨੇ ਇਹ ਖਾਲਸਾ ਨਾ ਖੋਵੇ, ਜਿਹੜੇ ਮੇਰੇ ਅੱਗੇ ਵਾਰਸ ਹੋਣਗੇ, ਜਿਹੜੇ ਮੇਰੇ ਅੱਗੇ ਸੰਤਾਨ ਹੋਵੇਗੀ, ਪੁੱਤ ਪੋਤਰੇ ਹੋਣਗੇ, ਉਹਨਾਂ ਕੋਲੋਂ ਖਾਲਸਾ ਇਹ ਪਿੰਡ ਨਾ ਖੋਵੇ, ਤਾਂ ਜੋ ਉਹਨਾਂ ਦੀ ਰੋਜੀ ਰੋਟੀ ਦਾ ਜਿਹੜਾ ਪ੍ਰਬੰਧ ਹੈ ਉਹ ਚੱਲਦਾ ਰਹੇ।
ਇਹੀ ਕਾਮਨਾ ਨਿਤ ਪ੍ਰਤ ਲੋਰੀ,
ਇਹੀ ਕਾਮਨਾ ਸੀ ਭੀਖਣ ਸ਼ਾਹ ਦੀ ਵੀ ਚਲੋ ਮੇਰਾ ਜੀਵਨ ਤਾਂ ਲੰਘ ਜਾਣਾ, ਪਰ ਆਉਣ ਵਾਲੇ ਸਮੇਂ 'ਚ ਮੇਰੇ ਪੁੱਤ ਪੋਤਰੇ ਜਦੋਂ ਇਹਨਾਂ ਪਿੰਡਾਂ 'ਚ ਰਹਿਣਗੇ, ਜਿਹੜੇ ਮੇਰੇ ਮੁਰੀਦ ਹੋਣਗੇ ਉਹ ਰਹਿਣਗੇ, ਖਾਲਸੇ ਦਾ ਰਾਜ ਹੋਵੇਗਾ, ਕਿਤੇ ਖਾਲਸਾ ਉਹਨਾਂ ਕੋਲੋਂ ਇਹ ਪਿੰਡ ਖੋਹ ਨਾ ਲਵੇ, ਉਹ ਵਿਚਾਰੇ ਉੱਜੜੇ ਪੁੱਜੜੇ ਕਿਤੇ ਸੱਜੇ ਖੱਬੇ ਭੁੱਖ ਦੇ ਨਾਲ ਨਾ ਮਰਨ। ਮਨ ਦੇ ਵਿੱਚ ਇਹ ਚਿੰਤਨ ਭੀਖਣ ਸ਼ਾਹ ਜੀ ਦੇ ਚੱਲਦਾ ਰਹਿੰਦਾ ਸੀ ਕਿ ਜਦੋਂ ਕਿਤੇ ਕਲਗੀਧਰ ਜੀ ਪੰਜਾਬ ਆਏ ਤਾਂ ਉਹਨਾਂ ਨੂੰ ਮਿਲ ਕੇ ਮੈਂ ਆਪਣੀ ਇਹ ਜਿਹੜੀ ਜਗੀਰ ਮੈਨੂੰ ਮਿਲੀ ਹੋਈ ਹੈ ਇਹ ਬਖਸ਼ਾ ਲਵਾਂਗਾ।
ਨਿਜ ਅਜ਼ਮਤ ਕਰ ਉਰ ਮੈਂ ਜਾਨੀ,
ਆਪਣੀ ਅਜ਼ਮਤ ਦੇ ਨਾਲ, ਆਪਣੀ ਕਰਾਮਾਤ ਦੇ ਨਾਲ ਭੀਖਣ ਸ਼ਾਹ ਜੀ ਨੇ ਜਾਣ ਲਿਆ।
ਦੇਗ ਤੇਗ ਕੇ ਧਨੀ ਮਹਾਨੀ,
ਕਿ ਕਲਗੀਧਰ ਸਵਾਮੀ ਜੀ ਦੇਗ ਤੇ ਤੇਗ ਦੇ ਧਨੀ ਹਨ, ਦੇਗ ਦੇ ਵੀ ਧਨੀ ਨੇ ਤੇ ਤੇਗ ਦੇ ਵੀ ਧਨੀ ਹਨ।
ਮਮ ਸਮੀਪ ਆਏ ਲਖਨੌਰ,
ਤੇ ਮੈਂ ਤਾਂ ਉਹਨਾਂ ਕੋਲੋਂ ਦੇਗ ਮੰਗਣੀ ਹੈ ਕਿ ਮਹਾਰਾਜ ਮੇਰੇ ਬੱਚੇ ਜਿਹੜੇ ਨੇ ਅੱਗੇ ਸੰਤਾਨ ਉਹ ਇਹਨਾਂ ਪਿੰਡਾਂ ਵਿੱਚ ਰਹਿੰਦੀ ਹੈ ਤੇ ਉਹਨਾਂ ਦੀ ਦੇਗ ਬਣੀ ਰਹੇ, ਆਪ ਜੀ ਦੇ ਖਾਲਸੇ ਦੀ ਤੇਗ ਉਹਨਾਂ 'ਤੇ ਨਾ ਚੱਲੇ, ਇਹ ਮਹਾਰਾਜ ਜੀ ਕੋਲੋਂ ਬਖਸ਼ਿਸ਼ ਕਰਾਉਣੀ ਹੈ। ਉਹ ਦੇਗ ਤੇਗ ਦੇ ਧਨੀ ਨੇ ਤੇ ਹੁਣ ਮੇਰੇ ਲਾਗੇ ਲਖਨੌਰ ਸਾਹਿਬ ਉਹ ਆਏ ਹੋਏ ਨੇ।
ਇੱਕ ਪੀਰ ਲੈ ਸੰਗੀ ਔਰ,
ਭੀਖਣ ਸ਼ਾਹ ਨੇ ਬਹੁਤੇ ਬੰਦੇ ਨਾਲ ਨਹੀਂ ਲਏ, ਇੱਕ ਉਹਨਾਂ ਦਾ ਵਿਸ਼ਵਾਸ ਪਾਤਰ ਕੋਈ ਪੀਰ ਸੀ ਉਹਨਾਂ ਦਾ ਨਾਲ ਦਾ ਚੇਲਾ, ਉਹਨੂੰ ਆਪਣੇ ਨਾਲ ਭੀਖਣ ਸ਼ਾਹ ਜੀ ਨੇ ਲੈ ਲਿਆ।
ਕਹੋ ਜਾਨ ਕੋ ਲੀਨ ਬਹਾਨਾ,
ਚੇਲੇ ਪੁੱਛਦੇ ਵੀ ਪੀਰ ਜੀ ਕਿੱਥੇ ਚੱਲੇ, ਉਹ ਕਹਿੰਦੇ ਕੋਈ ਕੰਮ ਹੈ ਦੱਸਣ ਵਾਲੀ ਗੱਲ ਨਹੀਂ, ਮੈਂ ਆ ਕੇ ਦੱਸਾਂਗਾ ਵੀ ਸਾਨੂੰ ਕਿਤੇ ਲੋੜ ਹੈ ਜਾਣ ਦੀ, ਕਿਉਂਕਿ ਪਤਾ ਸੀ ਵੀ ਕਲਗੀਧਰ ਸਵਾਮੀ ਕੁਝ ਸਮੇਂ ਲਈ ਗੁਪਤ ਰੂਪ 'ਚ ਰਹਿ ਰਹੇ ਨੇ ਇੱਥੇ, ਉਹ ਭੀਖਣ ਸ਼ਾਹ ਜੀ ਪ੍ਰਗਟ ਨਹੀਂ ਸਨ ਕਰਨਾ ਚਾਹੁੰਦੇ। ਚੇਲਿਆਂ ਨੂੰ ਕਹਿਤਾ ਕਿ ਮੈਂ ਕਿਤੇ ਚੱਲਿਆ, ਬਹਾਨਾ ਲਾ ਲਿਆ ਤੇ ਇੱਕ ਪੀਰ ਨੂੰ ਆਪਣੇ ਨਾਲ ਲੈ ਲਿਆ।
ਪਹੁੰਚਿਓ ਆਏ ਗੁਰੂ ਜਿਸ ਥਾਨਾ,
ਤੇ ਪਹੁੰਚੇ ਸਤਿਗੁਰੂ ਕਲਗੀਧਰ ਸਵਾਮੀ ਜਿਸ ਜਗ੍ਹਾ ਤੇ ਖੇਡਾਂ ਖੇਡ ਰਹੇ ਸਨ, ਉੱਥੇ ਪੀਰ ਭੀਖਣ ਸ਼ਾਹ ਜੀ ਹਾਜ਼ਰ ਹੋਏ।
ਕਿੰਦੁਕ ਕੋ ਡੰਡਾ ਹੱਥ ਪ੍ਰੇਰੇ,
ਮਹਾਰਾਜ ਜੀ ਦੇ ਹੱਥ ਦੇ ਵਿੱਚ ਡੰਡਾ ਹੈ, ਖਿੱਦੋ ਖੁੰਡੀ ਦੀ ਖੇਡ ਖੇਡ ਰਹੇ, ਜਿੱਥੇ ਗੁਰਦੁਆਰਾ ਗੇਂਦਸਰ ਸਾਹਿਬ ਹੈ, ਦਸਵੇਂ ਪਾਤਸ਼ਾਹ ਦਾ ਅਸਥਾਨ, ਖਿੱਦੋ ਗੇਂਦ ਨੂੰ ਕਹਿੰਦੇ ਆ ਪੁਰਾਣੇ ਸਮਿਆਂ 'ਚ, ਉਹ ਕੱਪੜਿਆਂ ਦੀ ਵੱਟ ਕੇ ਬਣਾ ਲਈ ਜਾਂਦੀ ਸੀ, ਅੱਜ ਕੱਲ੍ਹ ਤਾਂ ਚਲੋ ਹੋਰ ਕਈ ਤਰੀਕਾਂ ਦੀਆਂ ਗੇਂਦਾਂ ਆ ਗਈਆਂ। ਉਹ ਖਿੱਦੋ ਤੇ ਖੁੰਡੀ ਮਹਾਰਾਜ ਜੀ ਖੇਡ ਰਹੇ ਸਨ ਗੁਰਦੁਆਰਾ ਗੇਂਦਸਰ ਸਾਹਿਬ, ਭਾਨੋ ਖੇੜੀ ਨੱਕਰ, ਉੱਥੇ ਹੀ ਪੀਰ ਭੀਖਣ ਸ਼ਾਹ ਜੀ ਆਏ।
ਬਾਲਕ ਤੇ ਨਾ ਬੁੱਚੇ ਪੁੰਨ ਘੇਰੇ,
ਮਹਾਰਾਜ ਜੀ ਉਹ ਖਿੱਦੋ ਨੂੰ ਜ਼ੋਰ ਨਾਲ ਖੁੰਡੀ ਨਾਲ ਮਾਰਦੇ ਤੇ ਬਾਲਕਾਂ ਕੋਲੋਂ ਜੁੱਪੀ ਨਹੀਂ ਜਾਂਦੀ, ਉਹ ਪਕੜੀ ਨਹੀਂ ਜਾਂਦੀ, ਮਹਾਰਾਜ ਜੀ ਦੁਬਾਰਾ ਫੇਰ ਮਾਰਦੇ ਹਨ।
ਹੋਏ ਸਮੀਪ ਕਹਿ ਕਦਮ ਪਦਮ ਕੋ।
ਇਹ ਭੀਖਣ ਸ਼ਾਹ ਜੀ ਨੇ ਵੇਖ ਕੇ ਪਛਾਣ ਲਿਆ ਕਲਗੀਧਰ ਜੀ ਨੂੰ ਅੰਦਰ ਦੀ ਨੇਤਰਾਂ ਦੀ ਖੇਡ ਸੀ। ਹਾਲਾਂਕਿ ਕਈ ਬਾਲਕ ਸੀ ਉੱਥੇ, ਉਹਨਾਂ ਬਾਲਕਾਂ 'ਚ ਕਲਗੀਧਰ ਜੀ ਨੂੰ ਵੱਖਰਾ ਪਛਾਣ ਲਿਆ। ਇਹ ਨੇ ਉਹ ਬਾਜਾਂ ਵਾਲੇ ਸਾਹਿਬ ਜਿਨ੍ਹਾਂ ਦੇ ਮੈਂ ਦੀਦਾਰੇ ਕੀਤੇ ਸੀ 3 ਮਹੀਨੇ ਦੀ ਆਯੂ 'ਚ। ਹੌਲੇ ਹੌਲੇ ਅੱਗੇ ਵਧਿਆ, ਭੀਖਣ ਸ਼ਾਹ ਨੇ ਮਹਾਰਾਜ ਜੀ ਦੇ ਚਰਨਾਂ ਵੱਲ ਵੇਖਿਆ।
ਸਿਜਦਾ ਕੁੰਦ ਆਨੰਦ ਸਦਮ ਕੋ,
ਬੜੇ ਆਨੰਦ 'ਚ ਭਰ ਕੇ ਨਾ ਸਤਿਗੁਰੂ ਜੀ ਦੇ ਚਰਨਾਂ 'ਤੇ ਸਜਦਾ ਕੀਤਾ ਭੀਖਣ ਸ਼ਾਹ ਨੇ। ਬੜੇ ਅਦਬ ਨਾਲ ਮਹਾਰਾਜ ਜੀ ਨੂੰ ਮੱਥਾ ਟੇਕਿਆ। ਜਦੋਂ ਮੱਥਾ ਟੇਕਿਆ ਫਿਰ ਦਾ ਆਨੰਦ ਨਾਲ ਭਰ ਗਿਆ।
ਹੁਣ ਕਰ ਜੋਰਤ ਖਰੋ ਅਗਾਰੀ,
ਹੱਥ ਜੋੜ ਕੇ ਭੀਖਣ ਸ਼ਾਹ ਜੀ ਮਹਾਰਾਜ ਜੀ ਦੇ ਸਾਹਮਣੇ ਖਲੋ ਗਏ।
ਕਰ ਤਾਰੀਫ ਬਹੁ ਅਰਜ਼ ਗੁਜ਼ਾਰੀ,
ਸਤਿਗੁਰਾਂ ਦੀ ਬੜੀ ਤਾਰੀਫ ਕੀਤੀ, ਕਲਗੀਧਰ ਦੀ ਬੜੀ ਵੱਡੀ ਵਡਿਆਈ ਕੀਤੀ ਤੇ ਵਡਿਆਈ ਕਰਕੇ ਤਾਰੀਫ ਕਰਕੇ ਬੇਨਤੀ ਕਰਦਿਆਂ ਬੋਲੇ,
ਧੰਨ ਭਾਗ ਮੈਂ ਹੋਏ ਸੇ ਆਜੂ।
ਮਹਾਰਾਜ ਮੇਰੇ ਭਾਗ ਅੱਜ ਧੰਨ ਹੋ ਗਏ ਹਨ, ਮੇਰਾ ਕੀਤਾ ਹੋਇਆ ਜਿਤਨਾ ਜਪ ਤਪ ਸੀ ਅੱਜ ਸਫਲ ਹੋ ਗਿਆ ਹੈ ਕਿ ਅੱਜ ਦੀ ਇਸ ਘੜੀ ਤੋਂ ਮੈਂ ਵਾਰੇ, ਅੱਜ ਦੇ ਇਸ ਦਿਨ ਤੋਂ ਮੈਂ ਭਲਿਆਰੇ ਕਿ ਆਪ ਜੀ ਦੇ ਸੋਹਣੇ ਸਰੂਪ ਦੇ ਮੈਨੂੰ ਦਰਸ਼ਨ ਹੋ ਰਹੇ ਹਨ।
ਦਰਸੀ ਆਨ ਗਰੀਬ ਨਿਵਾਜੂ,
ਇਹ ਗਰੀਬਾਂ ਦੇ ਨਿਵਾਜ ਸਤਿਗੁਰੂ ਜੀ, ਗਰੀਬਾਂ ਨੂੰ ਨਿਵਾਜਣ ਵਾਲੇ ਗੁਰਦੇਵ ਜੀ, ਮੈਨੂੰ ਆਪ ਜੀ ਦੇ ਅੱਜ ਦਰਸ਼ਨ ਹੋਏ ਨੇ, ਮੇਰੇ ਭਾਗ ਅੱਜ ਧੰਨ ਹੋ ਗਏ ਹਨ।
ਇੱਕ ਬਾਲਕ ਇਕੱਠੇ ਹੋਏ ਆਏ,
ਇਹ ਵੇਖ ਕੇ ਉਹ ਜਿੰਨੇ ਬਾਲਕ ਸੀ ਨਾ ਆਲੇ ਦੁਆਲੇ, ਪਹਿਲਾਂ ਖਿੰਡੇ, ਪਹਿਲਾਂ ਕਲਗੀਧਰ ਜੀ ਇਕੱਲੇ ਹੀ ਖੂੰਡੀ ਨਾਲ ਮਾਰਦੇ ਸੀ, ਬਾਕੀ ਬਾਲਕ ਸੱਜੇ ਖੱਬੇ ਖਿੱਲੇ ਖਿੰਡਰੇ ਹੋਏ, ਉਹ ਚੁੱਪਦੇ ਸਨ ਜਿਹੜੀ ਗੇਂਦ ਸੀ। ਜਦੋਂ ਉਹਨਾਂ ਵੇਖਿਆ ਵੀ ਕੋਈ ਪੀਰ ਆਇਆ ਤੇ ਕਲਗੀਧਰ ਜੀ ਦੇ ਸਾਹਮਣੇ ਹੱਥ ਜੋੜ ਕੇ ਖਲੋਤਾ ਹੈ, ਤਾਂ ਬਾਕੀ ਉਹ ਜਿੰਨੇ ਬਾਲਕ ਦੂਰ ਦੂਰ ਖਿੰਡੇ ਉਹ ਵੀ ਨੇੜੇ ਆ ਗਏ, ਕਲਗੀਧਰ ਜੀ ਦੇ ਕੋਲ ਆ ਗਏ।
ਨਿਜ ਸੰਗਨ ਜੁਤ ਪੇ ਸਮੁਦਾਏ,
ਮਹਾਰਾਜ ਜੀ ਦੇ ਜਿੰਨੇ ਸੰਗੀ ਬਾਲਕ 15-20 ਜਵਾਕ ਹੋਣਗੇ, ਉਹ ਸਾਰੇ ਸਤਿਗੁਰਾਂ ਨੂੰ ਘੇਰਾ ਪਾ ਕੇ ਆਣ ਕੇ ਖਲੋ ਗਏ। ਮਾਨੋ ਜਿਵੇਂ ਮਹਾਰਾਜ ਜੀ ਦੀ ਫੌਜ ਹੋਵੇ, ਐਨ ਤਿਆਰ ਬਰ ਤਿਆਰ ਹੋ ਗਏ। ਪਤਾ ਨਹੀਂ ਕੌਣ ਆ ਗਿਆ ਹੈ ਸਤਿਗੁਰਾਂ ਦੇ ਕੋਲ, ਇਕਦਮ ਉਹ ਤਿਆਰ ਬਰ ਤਿਆਰ ਹੋ ਕੇ ਖਲੋ ਗਏ।
ਸ਼ਾਹ ਪੀਖ ਕੁਛ ਕਹਿ ਬੋਚਾਈ,
ਭੀਖਣ ਸ਼ਾਹ ਕੁਝ ਬੇਨਤੀ ਕਰਨਾ ਚਾਹੁੰਦਾ ਸੀ ਸਤਿਗੁਰਾਂ ਨੂੰ।
ਕਿਤੇ ਉੱਤ ਦੇਖੇ ਕਰ ਬਹੁ ਪਾਈ,
ਭੀਖਣ ਸ਼ਾਹ ਨੇ ਇੱਧਰ ਉੱਧਰ ਵੇਖਿਆ ਵੀ ਬਾਲਕ ਬਹੁਤ ਜ਼ਿਆਦਾ ਨੇ ਇਕੱਠੇ, ਤੇ ਮੈਂ ਜਿਹੜੀ ਬੇਨਤੀ ਕਰਨੀ ਉਹ ਗੁਪਤ ਰੂਪ 'ਚ ਕਰਨੀ ਹੈ, ਕਿਉਂਕਿ ਸਤਿਗੁਰੂ ਜੀ ਗੁਪਤ ਰੂਪ 'ਚ ਵਰਤ ਰਹੇ ਨੇ, ਇੱਥੇ ਬਾਲ ਲੀਲਾ ਦੇ ਚੋਜ ਕਰ ਰਹੇ ਨੇ। ਤੋ ਭੀਖਣ ਸ਼ਾਹ ਨੇ ਆਲੇ ਦੁਆਲੇ ਵੇਖਿਆ ਵੀ ਇਹਨਾਂ ਦੇ ਸਾਹਮਣੇ ਗੱਲ ਨਹੀਂ ਹੋ ਸਕਣੀ।
ਲੀਏ ਉਠਾਏ ਆਪਣੀ ਗੋਦ,
ਭੀਖਣ ਸ਼ਾਹ ਜੀ ਨੇ ਕਲਗੀਧਰ ਜੀ ਨੂੰ ਆਪਣੀ ਗੋਦੀ 'ਚ ਚੁੱਕ ਲਿਆ। ਮਹਾਰਾਜ ਸੱਚੇ ਪਾਤਸ਼ਾਹ 9 ਸਾਲ ਦੀ ਆਯੂ ਸੀ ਦਸਮੇਸ਼ ਪਿਤਾ ਗੁਰਦੇਵ ਦੀ, ਤੋ ਭੀਖਣ ਸ਼ਾਹ ਜੀ ਨੇ ਮਹਾਰਾਜ ਕਲਗੀਧਰ ਸਵਾਮੀ ਜੀ ਨੂੰ ਆਪਣੀ ਗੋਦੀ 'ਚ ਚੁੱਕ ਲਿਆ।
ਨਿਆਰੋ ਪਯੋ ਬਿਲੰਦ ਪ੍ਰਮੋਦ,
ਤੇ ਉਹਨਾਂ ਸਾਰੇ ਬਾਲਕਾਂ ਤੋਂ ਵੱਖਰਾ ਕਰਕੇ ਪਾਸੇ ਲੈ ਉਹਨਾਂ ਨੂੰ ਇਸ਼ਾਰਾ ਕੀਤਾ ਵੀ ਤੁਸੀਂ ਇੱਥੇ ਹੀ ਠਹਿਰੋ। ਬਾਲਕ ਪਿੱਛੇ ਆਉਣ ਲੱਗੇ, ਉਹਨਾਂ ਨੂੰ ਰੋਕਤਾ। ਭੀਖਣ ਸ਼ਾਹ ਜੀ ਕਲਗੀਧਰ ਜੀ ਨੂੰ ਗੋਦੀ 'ਚ ਚੁੱਕ ਕੇ ਤੇ ਥੋੜਾ ਜਿਹਾ ਪਾਸੇ ਦੂਰ ਹਟ ਕੇ ਲੈ ਕੇ ਚਲੇ ਗਏ।
ਸਭ ਹਿਨ ਕੋ ਕਹਿ ਠਾਂਡੇ ਰਹੀਏ,
ਸਭ ਨੂੰ ਇਸ਼ਾਰਾ ਕੀਤਾ ਵੀ ਪਿੱਛੇ ਨਾ ਆਇਓ, ਮੈਂ ਵਾਪਸ ਆਉਣਾ ਲੈ ਕੇ ਇਹਨਾਂ ਨੂੰ। ਬਾਲਕਾਂ ਨੂੰ ਇਸ਼ਾਰਾ ਕਰਦਾ ਵੀ ਤੁਸੀਂ ਇੱਥੇ ਖੜ ਕੇ ਉਡੀਕੋ।
ਅਬੇ ਛਿਪਰੇ ਆਵੇ ਫਿਰ ਰਹੀਏ,
ਬਸ ਹੁਣੇ ਆਉਂਦੇ ਆ ਵਾਪਸ, ਤੁਹਾਡੇ ਨਾਲ ਦੁਬਾਰਾ ਖੇਡਾਂ ਖੇਡਣਗੇ। ਮੈਂ ਕੋਈ ਬਚਨ ਕਰਨਾ ਜ਼ਰੂਰੀ, ਇਹਨਾਂ ਨੂੰ ਬੇਨਤੀ ਕਰਨੀ ਤੇ ਮੈਂ ਪਾਸੇ ਲਿਜਾ ਕੇ ਬੇਨਤੀ ਕਰਨੀ ਹੈ।
ਸਭ ਤੇ ਦੂਰ ਖਰੇ ਤਬ ਹੋਏ,
ਏਦਾਂ ਉਹਨਾਂ ਸਾਰੇ ਬਾਲਕਾਂ ਨੂੰ ਉੱਥੇ ਪਾਸੇ ਖੜਾ ਕਰਕੇ ਕਲਗੀਧਰ ਜੀ ਨੂੰ ਗੋਦੀ 'ਚ ਚੁੱਕ ਕੇ ਭੀਖਣ ਸ਼ਾਹ ਜੀ ਥੋੜਾ ਜਿਹਾ ਹਟਵਾਂ ਹੋ ਗਏ, ਚਲੇ ਗਏ।
ਪੱਟ ਸੋ ਰਜ ਚਾਰਤ ਪੱਗ ਦੋਏ,
ਤੇ ਜਿਹੜਾ ਗਲ 'ਚ ਪੱਲੂ ਪਾਇਆ ਸੀ ਨਾ ਭੀਖਣ ਸ਼ਾਹ ਜੀ ਨੇ, ਉਹ ਪੱਲੂ ਨਾਲ ਮਹਾਰਾਜ ਜੀ ਦੇ ਸਰੀਰ 'ਤੇ ਮਿੱਟੀ ਲੱਗੀ ਸੀ, ਕਿਉਂਕਿ ਖੇਤਾਂ 'ਚ ਖੇਡ ਰਹੇ ਸੀ, ਤੇ ਉਹ ਜਿਹੜਾ ਮਿੱਟੀ ਘੱਟਾ ਲੱਗਾ ਉਹਨੂੰ ਏਦਾਂ ਪੂੰਜੀ ਜਾਂਦੇ ਸਰੀਰ ਤੋਂ, ਮਹਾਰਾਜ ਜੀ ਦੇ ਚਿਹਰੇ ਤੋਂ, ਕੱਪੜਿਆਂ ਤੋਂ। ਗੁਰਦੇਵ ਦੇ ਚਰਨ ਜਿਹੜੇ ਸੀ ਉਹ ਮਿੱਟੀ ਨਾਲ ਲਿਬੜੇ ਹੋਏ, ਤੇ ਉਹ ਚਰਨ ਸਾਫ਼ ਕਰੀ ਜਾਂਦੇ ਆਪਣੇ ਪੱਲੂ ਦੇ ਨਾਲ ਹੀ, ਜਿਹੜਾ ਗਲ 'ਚ ਪਾਇਆ ਨਾ ਉਹਦੇ ਨਾਲ ਸਤਿਗੁਰੂ ਜੀ ਦੇ ਚਰਨ ਝਾੜੀ ਜਾਂਦੇ ਹਨ।
ਪੂਜਨ ਲੱਗਿਓ ਸਕਲ ਹੀ ਗਾਥ,
ਫਿਰ ਸਾਰੀ ਗਾਥ, ਸਾਰੀ ਖੇਡ, ਕਲਗੀਧਰ ਸਵਾਮੀ ਜੀ ਨੂੰ ਭੀਖਣ ਸ਼ਾਹ ਜੀ ਪੁੱਛਣ ਲੱਗੇ,
ਦੁਸ਼ਟ ਤੁਰਕ ਪਤ ਦਿੱਲੀ ਨਾਥ।
ਕਹਿਣ ਲੱਗੇ ਮਹਾਰਾਜ ਕਲਗੀਧਰ ਸਵਾਮੀ ਜੀ, ਦੁਸ਼ਟਾਂ ਦਾ ਰਾਜਾ ਦੁਸ਼ਟ ਪਤੀ ਯਾਨੀ ਕਿ ਤੁਰਕ ਪਤੀ ਔਰੰਗਜ਼ੇਬ ਜੋ ਰੱਜ ਕੇ ਦੁਸ਼ਟ ਹੈ,
ਆਪ ਗਏ ਚਲ ਪਿਤਾ ਤੁਮਾਰੇ,
ਉਹਨਾਂ ਦੇ ਪਾਸ ਤੁਹਾਡੇ ਪਿਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਆਪ ਖੁਦ ਚੱਲ ਕੇ ਗਏ ਨੇ, ਉਹ ਆਪ ਖੁਦ ਚੱਲ ਕੇ ਗਏ, ਆਪਣੀ ਗ੍ਰਿਫਤਾਰੀ ਦਿੱਤੀ ਹੈ।
ਪਰੇ ਜਾਏ ਤਿਸ ਕੈਦ ਮਜਾਰੇ,
ਔਰ ਉਸ ਮਲੇਸ਼ ਦੀ ਕੈਦ ਵਿੱਚ ਜਾ ਪਏ ਨੇ ਨੌਵੇਂ ਪਾਤਸ਼ਾਹ, ਉਸ ਜਰਵਾਣੇ ਦੀ ਕੈਦ ਵਿੱਚ ਜਾ ਪਏ ਨੇ।
ਛੁੱਟੈ ਕਿ ਨਹੀਂ ਕਹਾਂ ਗਤ ਹੋਏ,
ਭਲਾ ਨੌਵੇਂ ਪਾਤਸ਼ਾਹ ਉਹਦੀ ਕੈਦ ਚੋਂ ਛੁੱਟਣਗੇ ਆਉਣਗੇ ਕਿ ਨਹੀਂ, ਕੀ ਗੱਤ ਹੋਵੇਗੀ, ਅੱਗੇ ਕੀ ਹੋਵੇਗਾ।
ਚਾਹੋ ਸੋ ਕਰੋ ਬਿਲਮ ਨੈ ਕੋਏ,
ਨੌਵੇਂ ਪਾਤਸ਼ਾਹ ਤਾਂ ਐਸੇ ਸਮਰੱਥ ਨੇ ਕਿ ਉਹ ਜੋ ਚਾਹਣ ਕਰਨ ਦੀ ਤਾਕਤ ਰੱਖਦੇ, ਜੋ ਚਾਹਣ ਕਰਨ ਦੀ ਸਮਰੱਥਾ ਰੱਖਦੇ ਹਨ।
ਇਹ ਰਾਵਰ ਕਿਆ ਖੇਲ ਪਸਾਰਾ,
ਪਰ ਮੈਨੂੰ ਇਹ ਗੱਲ ਸਮਝ ਨਹੀਂ ਆਈ ਕਿ ਸਤਿਗੁਰੂ ਜੀ ਨੇ ਕੀ ਖੇਡ ਖੇਡੀ ਹੈ, ਉਹਨਾਂ ਨੇ ਇਹ ਕਿਹੋ ਜਿਹੀ ਖੇਡ ਪਸਾਰੀ ਹੈ ਜਿਹੜੀ ਸਾਡੀ ਸਮਝ ਤੋਂ ਬਾਹਰੀ ਹੈ।
ਜਾਣ ਸਕੇ ਨੇ ਜੇ ਜਗ ਸਾਰਾ,
ਸਾਰਾ ਜੱਗ ਹੀ ਨਹੀਂ ਜਾਣ ਸਕਦਾ, ਅਸੀਂ ਤਾਂ ਕੀ ਜਾਣਨਾ, ਹੋਰ ਵੀ ਜਗਤ ਦੇ ਲੋਕਾਂ ਨੂੰ ਇਸ ਖੇਡ ਦਾ ਨਹੀਂ ਪਤਾ ਲੱਗਾ।
ਅਜ਼ਮਤ ਜੁੱਤ ਪ੍ਰੇਮੀ ਤੇ ਜਾਣਾ,
ਹਾਂ ਜਿਹੜਾ ਕੋਈ ਅਜ਼ਮਤ ਸਹਿਤ ਪ੍ਰੇਮੀ ਆ ਉਹ ਉਹਨਾਂ ਦੀ ਅੰਦਰ ਦੀ ਖੇਡ ਨੂੰ ਕੋਈ ਜਾਣਦਾ ਹੋਵੇ ਤੇ ਜਾਣਦਾ ਹੋਵੇ।
ਮਰਮ ਬਾਤ ਕੋ ਸਕਲ ਬਖਾਨਾ,
ਕਲਗੀਧਰ ਜੀ ਨੇ ਵੇਖਿਆ ਕਿ ਭੀਖਣ ਸ਼ਾਹ ਜੀ ਅਜ਼ਮਤਵਾਨ ਪੁਰਖ ਨੇ, ਫਿਰ ਗੁਰੂ ਘਰ ਦੇ ਪ੍ਰੇਮੀ ਨੇ, ਇਹਨਾਂ ਨੂੰ ਭੇਦ ਦੀ ਗੱਲ ਦੱਸ ਦੇਣੀ ਚਾਹੀਏ। ਇਹ ਪੁੱਛ ਰਹੇ ਨੇ, ਜਾਣਨ ਦੀ ਇੱਛਾ ਰੱਖਦੇ ਆ ਤੇ ਇਹਨਾਂ ਨੂੰ ਦੱਸ ਦੇਣੀ ਚਾਹੀਦੀ ਹੈ ਬਾਤ ਜੋ ਇਹ ਜਾਣਨਾ ਚਾਹੁੰਦੇ ਹਨ।
ਸ਼੍ਰੀ ਨਾਨਕ ਕੀ ਦਾਤ ਵਿਸਾਲਾ,
ਭੀਖਣ ਸ਼ਾਹ ਦੀ ਬੇਨਤੀ ਸੁਣ ਕੇ ਕਲਗੀਧਰ ਜੀ ਬੋਲੇ, ਪੀਰ ਜੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਦਾਤ ਬਹੁਤ ਵੱਡੀ ਹੈ।
ਬਾਬਰ ਲੀਨ ਸੋ ਪੂਰਬ ਕਾਲਾ,
ਉਹ ਰਾਜ ਭਾਗ ਦੀ ਦਾਤ ਗੁਰੂ ਨਾਨਕ ਸਾਹਿਬ ਨੇ ਦਿੱਤੀ ਤੇ ਬਾਬਰ ਨੇ ਲਈ। ਹਾਂਜੀ,
ਅਬ ਇਓ ਗਰਬ ਰਿਓ ਮਤ ਮੂਡਾ,
ਇਹ ਬਾਬਰ ਕੀ ਹੈ, ਉਹਦਾ ਹੀ ਅੱਗੋਂ ਵੰਸ਼ਜ ਹੈ ਔਰੰਗਜ਼ੇਬ, ਇਹ ਹੁਣ ਰਾਜ ਲਿਆ ਗੁਰੂ ਨਾਨਕ ਸਾਹਿਬ ਦੇ ਘਰੋਂ ਤੇ ਤਖ਼ਤ ਤੇ ਬਹਿ ਕੇ ਮੂਰਖ ਇੰਨਾ ਹੰਕਾਰਿਆ ਫਿਰਦਾ ਵੀ ਗੁਰੂ ਨਾਨਕ ਸਾਹਿਬ ਦੇ ਘਰ ਨਾਲ ਹੀ ਮੱਥਾ ਲਾ ਰਿਹਾ, ਜਿਸ ਘਰੋਂ ਰਾਜ ਲਿਆ ਇਹਦੇ ਵਡੇਰਿਆਂ ਨੇ ਉਸੇ ਘਰ ਨਾਲ ਇਹਨੇ ਮੱਥਾ ਲਾਇਆ, ਹੰਕਾਰ ਵਿੱਚ ਇਹ ਮੂਰਖ ਮਤ ਵਾਲਾ ਹੰਕਾਰੀ ਹੋ ਰਿਹਾ।
ਸ਼ਰਾ ਚਲਾਵਨ ਹਠੇ ਅਰੂਡਾ,
ਇਹ ਹਿੰਦੁਸਤਾਨ ਦੇ ਸਾਰੇ ਹਿੰਦੂਆਂ ਨੂੰ ਸ਼ਰ੍ਹਾਂ ਵਿੱਚ ਚਲਾਉਣਾ ਚਾਹੁੰਦਾ, ਉਹਨਾਂ ਨੂੰ ਇਸਲਾਮ ਦਾ ਧਾਰਨੀ ਬਣਾਉਣਾ ਚਾਹੁੰਦਾ ਹੈ।
ਹਿੰਦੂ ਤੁਰਕ ਦੋ ਨਹੀਂ ਮਾਰੇ,
ਇਹਨੇ ਹਿੰਦੂਆਂ ਨੂੰ ਵੀ ਮਾਰਿਆ, ਇਹਨੇ ਮੁਸਲਮਾਨ ਫਕੀਰ ਵੀ ਨਹੀਂ ਛੱਡੇ, ਬੇਨਵੇ ਫਕੀਰ ਰੋੜ ਕੇ ਮਾਰਤੇ, ਸ਼ਰਮਤ ਵਰਗੇ ਫਕੀਰ ਇਹਨੇ ਕਤਲ ਕਰ ਦਿੱਤੇ ਨੇ।
ਪਰੰਪਰਾ ਕੋ ਧਰਮ ਵਿਗਾਰੇ,
ਜਿਹੜੀ ਪਰੰਪਰਾ ਪਹਿਲਾਂ ਧਰਮਾਂ ਦੀ ਚੱਲਦੀ ਆਉਂਦੀ ਸੀ ਉਹ ਪਰੰਪਰਾ ਇਹਨੇ ਵਿਗਾੜ ਕੇ ਰੱਖ ਦਿੱਤੀ ਔਰੰਗਜ਼ੇਬ, ਜਿਹੜੀ ਹਿੰਦੂਆਂ ਦੀ ਮਰਿਆਦਾ ਉਹ ਪਾਲੀ ਜਾਂਦੇ, ਮੁਸਲਮਾਨ ਆਪਣੀ ਪਾਲੀ ਜਾਂਦੇ, ਸੈਂਕੜੇ ਸਾਲਾਂ ਤੋਂ ਚੱਲ ਰਿਹਾ ਸੀ, ਇਹਨੇ ਉਹ ਸਾਰੀ ਪਰੰਪਰਾ ਵਿਗਾੜ ਕੇ ਰੱਖ ਦਿੱਤੀ ਹੈ।
ਪਿਤਾ ਹਮਾਰੇ ਦੇ ਕਰ ਸੀਸ,
ਤੇ ਹੁਣ ਸਾਡੇ ਪਿਤਾ ਗੁਰਦੇਵ ਜੀ ਆਪਣਾ ਸੀਸ ਦੇ ਕੇ,
ਜਰਾ ਉਖਾਰੇ ਖਲ ਅਵਨੀਸ਼,
ਇਸ ਮੂਰਖ ਬਾਦਸ਼ਾਹ ਦੇ ਰਾਜ ਭਾਗ ਦੀਆਂ ਜੜਾਂ ਨੌਵੇਂ ਪਾਤਸ਼ਾਹ ਜੀ ਪੁੱਟਣ ਗਏ ਨੇ, ਆਪਣਾ ਸੀਸ ਦੇ ਕੇ ਸਤਿਗੁਰੂ ਜੀ ਨੇ ਇਹਨਾਂ ਦੇ ਰਾਜ ਭਾਗ ਦੀਆਂ ਜੜਾਂ ਪੁੱਟਣੀਆਂ ਹਨ।
ਨਵੋਂ ਪੰਥ ਹਮ ਸਾਜਨ ਕਰੇ,
ਤੇ ਹੁਣ ਵੇਲਾ ਇਹ ਵੀ ਆਉਣਾ ਆਉਣ ਵਾਲੇ ਸਮੇਂ ਕਿ ਅਸੀਂ ਨਵੀਨ ਪੰਥ ਸਾਜਾਂਗੇ, ਨਵਾਂ ਪੰਥ ਸਾਜਾਂਗੇ, ਖਾਲਸਾ ਪੰਥ ਸਾਜਾਂਗੇ।
ਤੇਜ ਰਾਜ ਕੋ ਤਿੰਨ ਮੋਹ ਤਰੇ,
ਔਰ ਐਸਾ ਪੰਥ ਸਾਜਾਂਗੇ ਜਿਹਦੇ ਵਿੱਚ ਰਾਜ ਕਰਨ ਦਾ ਸੰਕਲਪ ਹੋਵੇਗਾ, ਰਾਜ ਕਰਨ ਦਾ ਤੇਜ ਹੋਵੇਗਾ, ਰਾਜ ਕਰਨ ਦਾ ਜਾਉ ਤੇ ਜਲਾਲ ਹੋਵੇਗਾ।
ਇਸ ਕਾਰਨ ਤੇ ਸਤਿਗੁਰ ਗਏ,
ਇਸੇ ਕਾਰਨ ਲਈ ਨੌਵੇਂ ਪਾਤਸ਼ਾਹ ਆਪ ਖੁਦ ਗਏ ਨੇ ਸੀਸ ਦੇਣ, ਤਾਂ ਜੋ ਇਹਨਾਂ ਪਾਪੀਆਂ ਦੇ ਰਾਜ ਭਾਗ ਦੀ ਜੜ ਪੁੱਟੀ ਜਾਵੇ।
ਤਨ ਕੋ ਅੰਤ ਜਾਨ ਨਿਜ ਲਏ,
ਉਹਨਾਂ ਨੇ ਜਾਣ ਲਿਆ ਸੀ ਕਿ ਸਾਡੇ ਤਨ ਦਾ ਅੰਤ ਤਾਂ ਹੋਣਾ ਹੀ ਹੈ, ਜੇ ਇੱਥੇ ਵੀ ਰਹਿੰਦੇ ਉਹਨਾਂ ਨੇ ਤਨ ਤਾਂ ਤਿਆਗਣਾ ਹੀ ਸੀ, ਤਨ ਦਾ ਅੰਤਮ ਸਮਾਂ ਜਾਣ ਕੇ ਉਹ ਗਏ ਹਨ।
ਸੁਨ ਕਰ ਸ਼ਾਹ ਭੀਖ ਕਰ ਜੋਰੇ,
ਜਦੋਂ ਭੀਖਣ ਸ਼ਾਹ ਨੇ ਮਹਾਰਾਜ ਕਲਗੀਧਰ ਦੇ ਬਚਨ ਸੁਣੇ, ਬੜੇ ਪ੍ਰੇਮ ਨਾਲ ਗੁਰਦੇਵ ਨੂੰ ਪਹਿਲਾਂ ਥੱਲੇ ਜ਼ਮੀਨ ਗੋਦੀ ਚੁੱਕਿਆ ਸੀ, ਥੱਲੇ ਖੜਾ ਕੀਤਾ, ਹੱਥ ਜੋੜ ਕੇ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਦੇ ਹਨ।
ਮੈਂ ਰਾਵਰ ਕੇ ਚਰਨ ਨਿਹੋਰੇ,
ਕਹਿਣ ਲੱਗਾ ਮਹਾਰਾਜ ਜੀ ਮੈਂ ਆਪ ਜੀ ਦੇ ਚਰਨ ਨਿਹੋਰਦਾ ਹਾਂ, ਮੈਂ ਆਪ ਜੀ ਦੇ ਚਰਨਾਂ ਦੀ ਟੇਕ, ਚਰਨਾਂ ਦਾ ਆਸਰਾ ਗ੍ਰਹਿਣ ਕਰਦਾ ਹਾਂ।
ਅਚਲ ਰਹੇ ਜਗ ਟੁਕਰਾ ਮੋਰਾ,
ਕਿਰਪਾ ਕਰੋ ਮਹਾਰਾਜ। ਕਹਿੰਦੇ ਲੋਕਾਂ ਨੂੰ ਆਪੋ ਆਪਣੀ ਤੇ ਮੈਨੂੰ ਆਪਣੀ ਪਈ ਹੈ, ਮਹਾਰਾਜ ਮੇਰਾ ਇੱਕ ਟੁਕੜਾ ਹੈ ਜਗਤ ਵਿੱਚ, ਤੇ ਕਿਰਪਾ ਰੱਖਿਓ ਵੀ ਉਹ ਅਚਲ ਰਵੇ, ਮੇਰਾ ਹੀ ਰਵੇ, ਮੇਰੇ ਅੱਗੇ ਜਿਹੜੇ ਵੰਸ਼ਜ ਨੇ ਉਹਨਾਂ ਕੋਲ ਹੀ ਰਵੇ। ਹਾਂਜੀ,
ਜਬ ਹੋਏ ਗੁਰੂ ਪੰਥ ਕੋ ਜ਼ੋਰਾ,
ਮਹਾਰਾਜ ਜਦੋਂ ਆਪ ਜੀ ਦੇ ਪੰਥ ਦਾ, ਖਾਲਸੇ ਪੰਥ ਦਾ ਜ਼ੋਰ ਹੋਵੇਗਾ, ਉਹਨਾਂ ਦਾ ਰਾਜ ਭਾਗ ਹੋਵੇਗਾ।
ਹਿਰਦੇ ਕਾਮਨਾ ਰਹੇ ਹਮੇਸ਼,
ਮੇਰੇ ਮਨ 'ਚ ਹਮੇਸ਼ਾ ਕਾਮਨਾ ਰਹਿੰਦੀ ਹੈ ਕਿ ਮੇਰਾ ਜਿਹੜਾ ਇਹ ਟੁਕੜਾ, ਆ ਸਿਆਣਾ ਤੇ ਠਸਕਾ ਮੀਰਾਂ ਤੇ ਕੜਾਮ, ਇਹ ਤਿੰਨ ਟੁਕੜੇ ਨੇ ਪਾਤਸ਼ਾਹ ਆਪ ਜੀ ਦੇ ਹੀ ਬਖਸ਼ੇ ਹੋਏ ਨੇ, ਇਹ ਬਖਸ਼ੀ ਰੱਖਿਓ। ਆਪ ਜੀ ਦਾ ਖਾਲਸਾ, ਆਪ ਜੀ ਦੇ ਪੰਥ ਵਿੱਚ ਜਿਹੜੇ ਰਾਜੇ ਰਾਣੇ ਹੋਣਗੇ, ਉਹ ਮੇਰਾ ਇਹ ਟੁਕੜਾ ਨਾ ਖੋਣ।
ਪੁਰਵੋ ਕਰੁਣਾ ਕਰੋ ਵਿਸ਼ੇਸ਼,
ਮਹਾਰਾਜ ਮੇਰੀ ਇਹ ਭਾਵਨਾ ਆਪ ਜੀ ਪੂਰਨ ਕਰ ਦਿਓ, ਇਹ ਵਿਸ਼ੇਸ਼ ਕਰੁਣਾ ਕਰ ਦਿਓ।
ਸੁਣ ਗੁਰ ਸ਼੍ਰੀ ਮੁਖ ਗਿਰਾ ਉਚਾਰੀ,
ਸੁਣ ਕੇ ਜਗਤ ਪਿਤਾ ਧੰਨ ਗੁਰੂ ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬੋਲੇ,
ਚਿਰੰਕਾਲ ਰੇ ਦੇਗ ਤੁਮਾਰੀ।
ਮਹਾਰਾਜ ਜੀ ਕਹਿਣ ਲੱਗੇ ਭੀਖਣ ਸ਼ਾਹ ਜੀ, ਪੀਰ ਜੀ, ਤੁਹਾਡੀ ਦੇਗ ਚਿਰੰਕਾਲ ਤਾਈ ਚੱਲੇਗੀ, ਚਿਰੰਕਾਲ ਤੱਕ ਚਰੋਕਣੀ ਤੁਹਾਡੀ ਦੇਗ ਰਹੇਗੀ।
ਜੋ ਤੇਰੇ ਟੁਕਰੇ ਕੋ ਖੋਵੇ, ਹੋਇਓ ਜਾਏ ਸੋ ਨੈ ਥਿਰ ਹੋਵੇ।
ਸਤਿਗੁਰੂ ਜੀ ਨੇ ਦੂਸਰਾ ਬਚਨ ਕੀਤਾ ਕਿ ਜਿਹੜਾ ਤੇਰੇ ਟੁਕੜੇ ਨੂੰ ਖੋਵੇਗਾ, ਉਹਦਾ ਆਪਣਾ ਸਭ ਕੁਝ ਖੋਇਆ ਜਾਏਗਾ, ਉਹਦੇ ਕੋਲ ਕੁਝ ਨਹੀਂ ਰਹੇ। ਜਿਹੜਾ ਤੇਰਾ ਟੁਕੜਾ ਖੋਏਗਾ, ਉਹਦੇ ਕੋਲ ਆਪਣਾ ਰਾਜ ਭਾਗ ਵੀ ਨਾ ਰਹੇਗਾ, ਖੋਇਆ ਜਾਏਗਾ, ਕੁਝ ਵੀ ਨਾ ਰਹੇਗਾ।
ਪੰਥ ਹਮਾਰੇ ਮੈਂ ਬਹੁ ਰਹੀ,
ਸਾਡੇ ਪੰਥ ਵਿੱਚ ਤੇਰਾ ਰਾਜ ਭਾਗ, ਜਿਹੜਾ ਤੇਰਾ ਇਹ ਟੁਕੜਾ ਸਥਿਰ ਰਹੇਗਾ।
ਆਪਣ ਮਨੋਰਥ ਪੂਰਨ ਲਈ,
ਤੇਰਾ ਇਹ ਮਨੋਰਥ ਪੂਰਨ ਹੋਵੇਗਾ, ਤੁਹਾਡੇ ਮਨ ਦੀ ਇਹ ਕਾਮਨਾ ਪੂਰਨ ਹੋਵੇਗੀ।
ਸ਼ਾਹ ਪੀਖ ਸੁਣ ਹਰ ਕਿਉ ਕਨਾ,
ਪੀਖਣ ਸ਼ਾਹ ਜੀ ਨੇ ਬਚਨ ਸੁਣੇ ਤੇ ਬੜੇ ਪ੍ਰਸੰਨ ਹੋਏ।
ਜਾਚਿਓ ਜਿਮ ਤਿਮ ਹੀ ਸਭ ਬਨੋ,
ਜਿਵੇਂ ਮਹਾਰਾਜ ਜੀ ਕੋਲ ਮੰਗਿਆ ਓਦਾਂ ਹੀ ਸਭ ਕੁਝ ਪ੍ਰਾਪਤ ਹੋ ਗਿਆ।
ਵਾਤਨ ਕਰਤ ਅੰਗ ਤੇ ਤੂਰ,
ਫਿਰ ਮਹਾਰਾਜ ਜੀ ਨੂੰ ਗੋਦੀ ਚੁੱਕਿਆ, ਵਾਪਸ ਚੁੱਕ ਕੇ ਨਾ ਨਾਲੇ ਗੱਲਾਂ ਕਰਦੇ ਆਉਂਦੇ, ਨਾਲੇ ਸਤਿਗੁਰਾਂ ਦੇ ਜਿਹੜੇ ਸਰੀਰ ਤੇ ਅੰਗ ਤੇ ਕੋਈ ਧੂੜ ਲੱਗੀ, ਉਹਨੂੰ ਆਪਣੇ ਕੱਪੜੇ ਨੇ ਜਿਹੜਾ ਗਲ ਚ ਕੱਪੜਾ ਪਾਇਆ ਉਹਦੇ ਨਾਲ ਪੂੰਜੀ ਜਾਂਦੇ ਹਨ।
ਪਹੁੰਚਤ ਰਹੋ ਪ੍ਰੇਮ ਕਰ ਪੂਰ,
ਬੜੇ ਪ੍ਰੇਮ ਨਾਲ, ਬੜੇ ਸਹਿਜੇ ਸਹਿਜੇ ਹੱਥਾਂ ਨਾਲ ਮਹਾਰਾਜ ਜੀ ਦੇ ਬਸਤਰਾਂ ਨੂੰ ਝਾੜਦੇ ਹਨ, ਪੂਜਦੇ ਹਨ।
ਇਤਿਆਦਿਕ ਕੁਛ ਆਨ ਬਖਾਨਤ,
ਏਦਾਂ ਨਾਲੇ ਆਉਂਦਿਆਂ ਕੋਈ ਗੱਲਾਂ ਹੋਰ ਵੀ ਕਰਦੇ ਆਉਂਦੇ, ਬਚਨ ਕਰਦੇ ਆਉਂਦੇ।
ਗੋਦ ਉਠਾਏ ਤਿਤ ਕੋ ਆਨਤ,
ਗੋਦੀ ਚੁੱਕ ਕੇ ਵਾਪਸ ਉਸੇ ਪਾਸੇ ਜਿੱਧਰ ਉਹ ਬਾਲਕ ਬਾਕੀ ਖੜੇ ਸਨ, ਉਸ ਪਾਸੇ ਭੀਖਣ ਸ਼ਾਹ ਜੀ ਆ ਰਹੇ ਨੇ।
ਹਾਥਨ ਸਾਥ ਭਲੋ ਸਤ ਚਰਨ,
ਇੱਕ ਹੱਥ ਨਾਲ ਮਹਾਰਾਜ ਜੀ ਨੂੰ ਗੋਦੀ ਚੁੱਕ ਕੇ ਦੂਜੇ ਹੱਥ ਦੇ ਨਾਲ ਮਹਾਰਾਜ ਕਲਗੀਧਰ ਦੇ ਚਰਨ ਕੁੱਟੀ ਜਾਂਦੇ। ਭੀਖਣ ਸ਼ਾਹ ਜੀ ਮਹਾਰਾਜ ਜੀ ਦੇ ਚਰਨ, ਦੋਵੇਂ ਚਰਨ, ਪਹਿਲਾਂ ਖੱਬਾ ਚਰਨ ਲੈ ਕੇ ਫਿਰ ਸੱਜਾ ਚਰਨ ਹੱਥ 'ਚ ਲੈ ਕੇ ਉਹਨੂੰ ਆਪਣੇ ਹੱਥਾਂ ਨਾਲ ਕੁੱਟੀ ਜਾਂਦੇ ਹਨ।
ਜਨ ਕੇ ਹਰਨ ਜਨਮ ਅਰ ਮਰਨ,
ਆਹ ਐਸੇ ਚਰਨ ਕੁੱਟਦੇ ਆਪਣੇ ਹੱਥਾਂ ਨਾਲ ਜਿਹੜੇ ਚਰਨ ਆਪਣੇ ਸੇਵਕਾਂ ਦੇ ਜਨਮ ਤੇ ਮਰਨ ਦੇ ਦੁੱਖਾਂ ਨੂੰ ਹਰ ਲੈਣ ਵਾਲੇ, ਐਸੇ ਚਰਨ ਜਿਹੜਾ ਕੋਈ ਮਾਈ ਭਾਈ ਨਾ ਚਰਨਾਂ ਨੂੰ ਆਪਣੇ ਹਿਰਦੇ 'ਚ ਵਸਾਉਂਦਾ, ਉਹਦਾ ਜਨਮ ਤੇ ਮਰਨ ਦਾ ਦੁੱਖ ਕੱਟਿਆ ਜਾਂਦਾ ਹੈ।
ਜੈ ਬਾਲਕ ਮੈਂ ਖੇਲ ਤਿਆਗੇ,
ਤੇ ਉਸੇ ਤਰ੍ਹਾਂ ਬਾਲਕਾਂ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੂੰ ਲੈ ਕੇ ਆ ਗਏ ਜਿੱਥੇ ਪਹਿਲਾਂ ਖੇਡ ਰਹੇ ਸਨ।
ਤੈ ਥਾਂ ਗੋਦ ਉਤਾਰ ਸੁਪਾਗੇ,
ਉੱਥੇ ਲਿਆ ਕੇ ਸਤਿਗੁਰਾਂ ਨੂੰ ਆਪਣੀ ਗੋਦੀ ਚੋਂ ਉਤਾਰਿਆ ਹੈ।
ਕਦਮ ਪਦਮ ਕੋ ਸਿਜਦਾ ਕੀਨ,
ਫਿਰ ਬੜੇ ਪ੍ਰੇਮ ਨਾਲ ਸਤਿਗੁਰੂ ਜੀ ਨੂੰ ਥੱਲੇ ਲਾ ਕੇ ਨਾ ਜ਼ਮੀਨ ਤੇ ਚਰਨਾਂ ਤੇ ਮੱਥਾ ਟੇਕਿਆ। ਪੀਰ ਜੀ ਨੇ ਬੜੇ ਪਰਮ ਆਨੰਦ ਵਿੱਚ ਭਿੱਜ ਕੇ ਮੱਥਾ ਟੇਕਿਆ, ਸਜਦਾ ਕੀਤਾ।
ਹਿਰਦੇ ਧਿਆਨ ਸੋਈ ਤਰ ਲੀਨ,
ਜਿਹੜੇ ਚਰਨ ਵੇਖੇ ਉਹਨਾਂ ਚਰਨਾਂ ਦਾ ਧਿਆਨ ਆਪਣੇ ਹਿਰਦੇ 'ਚ ਪੱਕੇ ਤੌਰ 'ਤੇ ਧਾਰ ਲਿਆ ਪੀਰ ਭੀਖਣ ਸ਼ਾਹ ਜੀ। ਅਰਦਾਸ ਕੀਤੀ ਕਿ ਮਹਾਰਾਜ ਰਹਿੰਦੇ ਸਵਾਸਾਂ ਤੱਕ ਆਪ ਜੀ ਦੇ ਚਰਨ ਮੇਰੇ ਹਿਰਦੇ 'ਚ ਵੱਸਦੇ ਰਹਿਣ। ਸਤਿਗੁਰੂ ਜੀ ਦੇ ਉਹਨਾਂ ਸੋਹਣਿਆਂ ਚਰਨਾਂ ਨੂੰ, ਪਵਿੱਤਰ ਚਰਨਾਂ ਨੂੰ ਪੀਰ ਜੀ ਨੇ ਆਪਣੇ ਹਿਰਦੇ ਵਿੱਚ ਵਸਾ ਲਿਆ।
ਗਮਨੇ ਅਬੂਰ ਆਪਣੇ ਥਾਨ,
ਮਹਾਰਾਜ ਜੀ ਕੋਲੋਂ ਵਿਦਾ ਹੋ ਕੇ ਭੀਖਣ ਸ਼ਾਹ ਜੀ ਆਪਣੇ ਨਗਰ ਸਿਆਣੇ ਨੂੰ ਵਾਪਸ ਚੱਲ ਪਏ।
ਮਨ ਹੀ ਮਨ ਆਨੰਦ ਮਹਾਨ,
ਮਨ ਹੀ ਮਨ ਬੜਾ ਆਨੰਦ, ਬੜਾ ਖੇੜਾ, ਬੜੀ ਖੁਸ਼ੀ ਕਿ ਸਤਿਗੁਰੂ ਜੀ ਨੇ ਬੜੀ ਕਿਰਪਾ ਕੀਤੀ ਹੈ, ਕਲਗੀਧਰ ਜੀ ਨੇ ਬਹੁਤ ਪ੍ਰਸੰਨਤਾ ਕੀਤੀ ਹੈ। ਏਦਾਂ ਬੜੀ ਖੁਸ਼ੀ ਨਾਲ ਮੁੜੇ।
ਮੀਰ ਦੀਨ ਜੋ ਪੀਰ ਬਿਸਾਲਾ,
ਇਹਨਾਂ ਦੇ ਨਾਲ ਜਿਹੜਾ ਪੀਰ ਦੂਜਾ ਗਿਆ ਸੀ ਉਹਦਾ ਨਾਂ ਸੀ ਮੀਰ ਦੀਨ। ਭੀਖਣ ਸ਼ਾਹ ਦੇ ਨਾਲ ਜਿਹੜਾ ਦੂਜਾ ਪੀਰ ਸੀ ਉਹਦਾ ਨਾਂ ਮੀਰ ਦੀਨ ਸੀ। ਉਹਨੇ ਸਾਰਾ ਕੁਝ ਵੇਖਿਆ।
ਰਿਓ ਨਿਹਾਰਤ ਥਿਰ ਤਿਸ ਕਾਲਾ,
ਉਹ ਖਲੋ ਕੇ ਵੇਖਦਾ ਰਿਹਾ, ਹੈਰਾਨ ਹੋਈ ਗਿਆ ਵੀ ਸਾਡਾ ਏਡਾ ਵੱਡਾ ਪੀਰ ਇਸ ਬੱਚੇ ਨੂੰ ਮੱਥਾ ਟੇਕੀ ਜਾਂਦਾ। ਉਹ ਮੀਰ ਦੀਨ ਵੇਖ ਕੇ ਬੜਾ ਹੈਰਾਨ ਹੋ ਰਿਹਾ ਸੀ।
ਰਿਦੇ ਸੰਦੇ ਬਿਲਾਂਦੇ ਉਠਾਵਾ,
ਮਨ ਚ ਉਹਦੇ ਬੜੇ ਸੰਦੇ ਉੱਠਣ, ਮਨ ਚ ਬੜੇ ਸਵਾਲ ਉਪਜਣ ਤੇ ਵੀ ਪੀਰ ਜੀ ਵਿਹਲੇ ਹੋ ਕੇ ਆ ਜਾਣ ਕੱਲੇ, ਫਿਰ ਇਹਨਾਂ ਨੂੰ ਪੁੱਛਾਂਗਾ ਸਾਰੀਆਂ ਗੱਲਾਂ।
ਕਹਾਂ ਪੀਰ ਮਤ ਤੇ ਬਾਵਰਾਵਾ,
ਸੋਚਦਾ ਮੀਰ ਦੀਨ ਵੀ ਸਾਡਾ ਪੀਰ ਕਿਤੇ ਬਾਵਰਾ ਹੋ ਗਿਆ ਲੱਗਦਾ, ਇਹ ਮਤ ਤੋਂ ਫਾਵਾ ਜਿਹਾ ਹੋ ਗਿਆ ਲੱਗਦਾ।
ਅਸਮੰਜਸ ਅਸ ਜਿਸਨੇ ਕੀਨ,
ਜਿਹਨੇ ਅਸਮੰਜਸ ਵਾਲੀ ਗੱਲ ਕੀਤੀ ਆ। ਸਾਡੇ ਤਾਂ ਇਸਲਾਮ 'ਚ ਕਿਸੇ ਬੰਦੇ ਨੂੰ ਮੱਥਾ ਟੇਕਣ ਦੀ ਮਰਿਆਦਾ ਹੀ ਨਹੀਂ ਹੈ, ਇਹ ਪਤਾ ਨਹੀਂ ਕਿਉਂ ਆ ਕੇ ਇਹਨਾਂ ਨੂੰ ਸਜਦਾ ਕਰੀ ਜਾਂਦਾ। ਉਹ ਮੀਰ ਦੀਨ ਦੇ ਮਨ 'ਚ ਬੜੇ ਸਵਾਲ ਆਏ, ਕਈ ਤਰ੍ਹਾਂ ਦੀਆਂ ਗੱਲਾਂ ਉਹਦੇ ਮਨ 'ਚ ਆਈਆਂ।
ਨਹੀਂ ਤੁਰਤ ਸਹਿ ਸਕੇ ਪ੍ਰਬੀਨ,
ਜਿਹੜਾ ਕੰਮ ਇਹਨੇ ਕੀਤਾ ਕੋਈ ਵੀ ਮੁਸਲਮਾਨ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਜੋ ਭੀਖਣ ਸ਼ਾਹ ਨੇ ਕੀਤਾ ਕੋਈ ਵੀ ਮੁਸਲਮਾਨ ਇਸ ਗੱਲ ਨੂੰ ਕਬੂਲ ਨਹੀਂ ਕਰ ਸਕਦਾ।
ਮਿਲ ਜਬ ਚੱਲਿਓ ਪੰਥ ਮੈਂ ਕਹਿਓ,
ਜਦੋਂ ਭੀਖਣ ਸ਼ਾਹ ਜੀ ਮੁੜੇ ਤੇ ਵੀ ਨਾਲ ਤੁਰ ਪਿਆ, ਜਦੋਂ ਰਸਤੇ 'ਚ ਦੋਵੇਂ ਜਣੇ ਤੁਰੇ ਜਾ ਰਹੇ ਸਨ।
ਸੁਣੋ ਪੀਰ ਤੁਮਕੋ ਵੱਢ ਲਹਿਓ,
ਬੋਲਿਆ ਮੀਰ ਦੀਨ। ਕਹਿਣ ਲੱਗਾ ਪੀਰ ਜੀ ਸੁਣੋ, ਮੈਂ ਤਾਂ ਤੁਹਾਨੂੰ ਬੜਾ ਵੱਡਾ ਪੀਰ ਸਮਝਦਾ ਸੀ ਵੀ ਤੁਸੀਂ ਬਹੁਤ ਵੱਡੇ ਪੀਰਾਂ ਦੇ ਪੀਰ ਹੋ।
ਸਿਜਦਾ ਕਰਤ ਸਰਬ ਤੁਰਕਾਨਾ,
ਸਾਰਾ ਤੁਰਕਾਨਾ ਤੁਹਾਨੂੰ ਸਜਦਾ ਕਰਦਾ, ਤੁਹਾਡੇ ਅੱਗੇ ਸੀਸ ਝੁਕਾਉਂਦਾ, ਸਾਰੇ ਮੁਸਲਮਾਨ ਤੁਹਾਡਾ ਸਤਿਕਾਰ ਕਰਦੇ ਹਨ।
ਜਾਣੇ ਅਜ਼ਮਤਵਾਨ ਮਹਾਨਾ,
ਤੁਹਾਨੂੰ ਅਜ਼ਮਤਵਾਨ ਜਾਣਦੇ ਨੇ ਕਿ ਤੁਸੀਂ ਕਰਾਮਾਤੀ ਮਹਾਂਪੁਰਖ ਹੋ, ਸਭ ਦੇ ਦਿਲਾਂ ਦੀਆਂ ਬੁੱਝ ਲੈਂਦੇ ਹੋ।
ਕਹਾਂ ਕਰਿਓ ਅਬ ਹਿੰਦੂ ਬਾਲਕ,
ਪਰ ਆਹ ਤੁਸੀਂ ਕੀ ਕੀਤਾ, ਪਤਾ ਨਹੀਂ ਇਹ ਹਿੰਦੂਆਂ ਦਾ ਕਿਹੜਾ ਬਾਲਕ ਸੀ, ਉਹਨੂੰ ਕੀ ਪਤਾ ਵੀ ਇਹ ਕੌਣ ਨੇ। ਮੀਰ ਦੀਨ ਕਹਿੰਦਾ ਪਤਾ ਨਹੀਂ ਇਹ ਹਿੰਦੂਆਂ ਦਾ ਕਿਹੜਾ ਬਾਲਕ ਹੈ।
ਹੀਰਤ ਚਰਨ ਪਰਿਓ ਤਤਕਾਲਿਕ,
ਉਹਨੂੰ ਵੇਖਦਿਆਂ ਤੁਸੀਂ ਉਹਦੇ ਚਰਨਾਂ ਤੇ ਮੱਥਾ ਟੇਕਿਆ, ਉਹਨਾਂ ਦੇ ਚਰਨਾਂ ਤੇ ਸੀਸ ਝੁਕਾਇਆ, ਉਹਨਾਂ ਦੇ ਚਰਨ ਪਲੋਸੇ ਨੇ, ਮਿੱਟੀ ਝਾੜੀ ਆ ਉਹਨਾਂ ਦੇ ਚਰਨਾਂ ਦੀ।
ਤੁਰਕ ਜਨਮ ਤੁਮ ਬੈਸ ਬਡੇਰੀ,
ਤੁਹਾਡਾ ਜਨਮ ਮੁਸਲਮਾਨਾਂ ਦੇ ਘਰ ਦਾ, ਸੈਯਦ ਹੋ ਤੁਸੀਂ, ਬੜੀ ਉੱਤਮ ਜਾਤੀ ਹੈ ਤੁਸੀਂ ਤੁਹਾਡੀ, ਤੇ ਫਿਰ ਤੁਸੀਂ ਆਹ ਜਿਹੜਾ ਕੰਮ ਕੀਤਾ, ਉਮਰ ਵੀ ਤੁਹਾਡੀ ਵਡੇਰੀ, ਤੇ ਇੱਕ ਛੋਟੇ ਜਿਹੇ ਬਾਲਕ ਨੂੰ ਤੁਸੀਂ ਸਜਦਾ ਕਰੋ, ਨਮਸਕਾਰ ਕਰੋ, ਇਹ ਗੱਲ ਕੋਈ ਸਮਝ ਨਹੀਂ ਆਈ, ਮੈਨੂੰ ਇਹ ਯੋਗ ਨਹੀਂ ਲੱਗਾ।
ਲਖੀਨਾ ਮਨਤਾ ਹੈ ਵੱਡ ਮੇਰੀ,
ਤੁਸੀਂ ਇਹ ਵੀ ਨਹੀਂ ਜਾਣਿਆ ਵੀ ਤੁਹਾਡੀ ਇੰਨੀ ਮਾਨਤਾ ਹੈ, ਤੁਹਾਡੀ ਇੰਨੀ ਪੂਜਾ ਹੈ, ਤੇ ਤੁਸੀਂ ਕਿਹਦੇ ਅੱਗੇ ਸੀਸ ਝੁਕਾ ਰਹੇ ਹੋ। ਤੁਹਾਨੂੰ ਇਹ ਤਾਂ ਸੋਚਣਾ ਚਾਹੀਦਾ ਸੀ ਵੀ ਤੁਹਾਡੀ ਕਿੰਨੀ ਮਾਨਤਾ, ਕਿੰਨੀ ਪੂਜਾ ਹੈ।
ਸ਼ਾਹ ਪੀਖ ਸੁਣ ਉੱਤਰ ਦੀਨਾ,
ਸੁਣ ਕੇ ਭੀਖਣ ਸ਼ਾਹ ਨੇ ਜਵਾਬ ਦਿੱਤਾ,
ਤੁਮਨੇ ਨਹੀਂ ਪੇਵ ਕੁਛ ਚੀਨਾ।
ਕਹਿਣ ਲੱਗੇ ਮੀਰ ਦੀਨ, ਤੂੰ ਇਹ ਭੇਦ ਨਹੀਂ ਜਾਣਦਾ, ਜਿਹੜੀ ਖੇਡ ਸਾਡੇ ਅੰਦਰ ਜਾਗੀ ਹੈ ਉਹ ਤੂੰ ਨਹੀਂ ਜਾਣਦਾ।
ਸ਼੍ਰੀ ਨਾਨਕ ਗਾਦੀ ਪਰ ਜੋਏ,
ਤੂੰ ਜਾਣਦਾ ਇਹ ਕੌਣ ਨੇ ਜਿਨ੍ਹਾਂ ਨੂੰ ਤੂੰ ਬਾਲਕ ਦੱਸ ਰਿਹਾ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਗੱਦੀ ਦੇ ਮਾਲਕ ਨੇ, ਦਸਵੇਂ ਪਾਤਸ਼ਾਹ। ਹਾਂਜੀ,
ਹੋਏ ਖੁਦਾਏ ਕੀ ਦਰਗਹਿ ਸੋਏ,
ਜਿਹੜਾ ਗੁਰੂ ਨਾਨਕ ਸਾਹਿਬ ਦੀ ਗੱਦੀ ਤੇ ਬਹਿੰਦਾ ਉਹ ਖੁਦਾ ਦੀ ਦਰਗਾਹ ਵਿੱਚ ਉਹੀ ਦਿਸਦਾ। ਖੁਦਾ ਦੀ ਦਰਗਾਹ ਦਾ ਜਿਹੜਾ ਦਰਵਾਜ਼ਾ ਖੁੱਲਦਾ ਹੈ ਤੇ ਉਸ ਦਰਵਾਜ਼ੇ ਨੂੰ ਖੋਲ ਕੇ ਜਿਹੜਾ ਬਾਹਰ ਆ ਕੇ ਸਾਡੇ ਵਰਗੇ ਪੀਰਾਂ ਨੂੰ ਦਰਸ਼ਨ ਦਿੰਦਾ ਉਹ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਮਾਲਕ ਹੁੰਦੇ ਹਨ।
ਜਬ ਸਭ ਪੀਰ ਪਹੁੰਚੇ ਜਾਏ।
ਸਾਡੇ ਵਰਗੇ ਪੀਰਾਂ ਕੋਲੋਂ ਜਦੋਂ ਤੁਹਾਡੇ ਵਰਗੇ ਮੁਰੀਦ ਮੰਗਦੇ ਆ ਤੇ ਅਸੀਂ ਖੁਦਾ ਦੇ ਘਰ ਜਾਂਦੇ ਹਾਂ ਮੰਗਣ, ਮੇਰੇ ਵਰਗੇ ਹਜ਼ਾਰਾਂ ਪੀਰ ਖੁਦਾ ਦੀ ਦਰਗਾਹ ਦੇ ਬਾਹਰ ਹੱਥ ਜੋੜ ਕੇ ਮੰਗਦੇ ਹਨ।
ਫਿਰੇ ਪੂਰ ਆਗੇ ਸਮੁਦਾਏ,
ਦਰਵਾਜ਼ੇ ਦੇ ਅੰਦਰ ਜਾਣ ਦੀ ਆਗਿਆ ਨਹੀਂ ਸਾਨੂੰ, ਦਰਵਾਜ਼ੇ ਦੇ ਬਾਹਰ ਖਲੋ ਕੇ ਅਸੀਂ ਮੰਗਦੇ ਹਾਂ।
ਤਬ ਇਹ ਉੱਚੋ ਥਲ ਚੱਲ ਆਵੇ
ਤੇ ਉਸ ਦਰਵਾਜ਼ੇ ਨੂੰ ਖੋਲ ਕੇ ਬਾਹਰ ਆ ਕੇ ਜਿਹੜੇ ਸਾਡੀਆਂ ਮੰਗਾਂ ਸੁਣਦੇ ਹੈ ਤੇ ਸਾਡੀਆਂ ਝੋਲੀਆਂ ਭਰਦੇ ਹੈ ਉਹ ਬਾਜਾਂ ਵਾਲੇ ਸਤਿਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਹੁੰਦੇ ਹਨ। ਹਾਂਜੀ,
ਸਭ ਹਿਨ ਕੋ ਨਿਜ ਦਰਸ ਦਿਖਾਵੇ,
ਇਹੀ ਸਾਰਿਆਂ ਨੂੰ ਆਪਣੇ ਦਰਸ਼ਨ ਦਿਖਾਉਂਦੇ ਬਾਹਰ ਆ ਕੇ, ਜਿੰਨੇ ਸਾਡੇ ਵਰਗੇ ਪੀਰ ਹੁੰਦੇ ਸਭ ਨੂੰ ਇਹੀ ਆ ਕੇ ਦਰਸ਼ਨ ਦਿੰਦੇ ਹਨ।
ਜਿਸਨੇ ਜੋ ਕਹਿਬੋ ਤਬ ਹੋਏ,
ਫਿਰ ਜਿਹਨੇ ਜੋ ਜੋ ਕਹਿਣਾ ਹੁੰਦਾ, ਸਾਡੇ ਵਰਗੇ ਪੀਰਾਂ ਨੇ ਜਿਹੜੀਆਂ ਜਿਹੜੀਆਂ ਕੋਈ ਬੇਨਤੀਆਂ ਅਰਦਾਸਾਂ ਕਰਨੀਆਂ ਹੁੰਦੀਆਂ, ਅਸੀਂ ਸਾਰੇ ਅਰਦਾਸਾਂ ਬੇਨਤੀਆਂ ਕਰਦੇ ਹਾਂ।
ਇਨਸੋ ਕਹੇ ਪੂਰ ਹੈ ਸੋਏ,
ਇਹਨਾਂ ਨੂੰ ਹੀ ਕਹਿੰਦੇ ਆ, ਕਲਗੀਧਰ ਜੀ ਸੁਣਦੇ ਨੇ ਇਹ ਸਾਡੀਆਂ, ਫਿਰ ਉਹਨਾਂ ਅਰਦਾਸਾਂ ਨੂੰ ਪ੍ਰਵਾਨ ਕਰਦੇ, ਸਾਡੀਆਂ ਉਹਨਾਂ ਬੇਨਤੀਆਂ ਨੂੰ ਪ੍ਰਵਾਨ ਕਰਦੇ ਹਨ।
ਨੈ ਖੁਦਾਏ ਕਿਨ ਦੇਖਿਓ ਕਹਾਂ,
ਹੁਣ ਅੰਦਰ ਕੋਈ ਵੱਖਰਾ ਖੁਦਾ ਹੈ ਉਹ ਅਸੀਂ ਕਿਸੇ ਨੇ ਨਹੀਂ ਵੇਖਿਆ, ਕੋਈ ਅੰਦਰ ਹੋਰ ਉਹ ਦਰਵਾਜ਼ੇ ਦੇ ਅੰਦਰ ਕੋਈ ਹੋਰ ਖੁਦਾ ਹੈ ਕਿ ਨਹੀਂ ਉਹ ਅਸੀਂ ਕਿਸੇ ਨੇ ਨਹੀਂ ਵੇਖਿਆ।
ਇਹੀ ਰੂਪ ਕਹਿ ਓਰੇ ਆਹਾ,
ਇਹੀ ਖੁਦਾ ਨੇ ਕਿ ਕੋਈ ਹੋਰ ਹੈ ਅਸੀਂ ਨਹੀਂ ਜਾਣਦੇ, ਅਸੀਂ ਤਾਂ ਇਹ ਜਾਣਦੇ ਹਾਂ ਵੀ ਇਹੀ ਖੁਦਾ ਨੇ, ਅੰਦਰ ਕੋਈ ਹੋਰ ਹੈ ਕਿ ਨਹੀਂ ਸਾਨੂੰ ਨਹੀਂ ਪਤਾ, ਇਹੀ ਖੁਦਾ ਨੇ ਤੇ ਇਹੀ ਸਾਡੀ ਬੇਨਤੀ ਸੁਣ ਕੇ ਸਾਡੀਆਂ ਝੋਲੀਆਂ ਭਰਦੇ ਹਨ। ਤੇ ਦਸ ਖਾਂ ਫਿਰ ਉਹਨਾਂ ਦੇ ਚਰਨਾਂ ਵਿੱਚ, ਜਿਹੜੇ ਆਪ ਧਰਤੀ ਤੇ ਆ ਕੇ ਦਰਸ਼ਨ ਦੇ ਰਹੇ ਨੇ, ਮੈਂ ਉਹਨਾਂ ਦੇ ਚਰਨਾਂ 'ਚ ਸਜਦਾ ਕਿਉਂ ਨਾ ਕਰਦਾ, ਮੇਰੇ ਵਰਗੇ ਲੱਖਾਂ ਪੀਰ ਇਹਨਾਂ ਦੇ ਚਰਨਾਂ ਵਿੱਚੋਂ ਮੰਗਾਂ ਮੰਗਦੇ ਹਨ।
ਅਬ ਨਿਜ ਤਨ ਜੋ ਧਾਰਨ ਕੀਨ,
ਹੁਣ ਜਿਹੜਾ ਇਹਨਾਂ ਨੇ ਆ ਸਰੀਰ ਧਾਰਨ ਕੀਤਾ ਹੈ,
ਦਰਸੇ ਤਾਂ ਜਨਮ ਜੈ ਲੀਨ,
ਔਰ ਜਿਹੜਾ ਇਹਨਾਂ ਦੇ ਦਰਸ਼ਨ ਕਰੇਗਾ ਉਹਦੇ ਭਾਗ ਸਵੱਲੇ ਹੋਣਗੇ।
ਹਿੰਦੂ ਤੁਰਕ ਰਹੇ ਜਗ ਦੋਏ,
ਇਹਨਾਂ ਦੀ ਕਿਰਪਾ ਕਰਕੇ ਦੋਵੇਂ ਮਜ਼ਹਬ ਰਹਿ ਜਾਣਗੇ, ਹਿੰਦੂ ਵੀ ਤੇ ਤੁਰਕ ਵੀ।
ਪਰਖੇ ਤਾਂ ਪਹੁੰਚ ਮੈਂ ਸੋਏ,
ਮੈਂ ਪਹਿਲਾਂ ਵੀ ਪਰਖਿਆ ਸੀ ਜਦੋਂ ਪਟਨਾ ਸਾਹਿਬ ਗਿਆ ਸੀ। ਹਾਂਜੀ,
ਤਰੀ ਕਾਮਨਾ ਅਬ ਮੈਂ ਆਏ,
ਹੁਣ ਵੀ ਮੈਂ ਕਾਮਨਾ ਧਾਰ ਕੇ ਇਹਨਾਂ ਦੀ ਸ਼ਰਨ ਚ ਆਇਆ ਸੀ।
ਕੀਨ ਜਾਚਨਾ ਲੀਨ ਸੁਪਾਏ,
ਔਰ ਜਿਹੜੀ ਮੰਗ ਮੰਗੀ ਮੈਂ ਇਹਨਾਂ ਦੇ ਚਰਨਾਂ ਚੋਂ ਪ੍ਰਾਪਤ ਕਰ ਲਈ ਹੈ।
ਤਰਨ ਹੋਏ ਤਨ ਰਨ ਕੋ ਕਰੇ,
ਜਦੋਂ ਇਹਨਾਂ ਨੇ ਜਵਾਨ ਹੋਣਾ, ਇਹਨਾਂ ਨੇ ਕਮਾਸਾਨ ਜੰਗ ਕਰਨੇ ਹਨ ਮੀਰ ਦੀਨ।
ਤੇਜ ਤੁਰਕ ਗਨ ਕੋ ਸਭ ਹਰੇ,
ਤੁਰਕਾਂ ਦੇ ਤੇਜ ਨੂੰ ਇਹਨਾਂ ਨੇ ਹਰ ਲੈਣਾ ਹੈ।
ਦਿੱਲੀ ਅਰਲਵ ਪੁਰੀ ਮਜਾਰ,
ਦਿੱਲੀ ਦੇ ਤਖ਼ਤ ਤੇ ਲਾਹੌਰ ਦੇ ਤਖ਼ਤ ਤੇ ਇਹਨਾਂ ਦੇ ਸੇਵਾਦਾਰ, ਇਹਨਾਂ ਦੀ ਉਮਤ ਬੈਠੇਗੀ।
ਸਤਿ ਸ੍ਰੀ ਅਕਾਲ। ਸਭ ਕੀ ਲਹਿ ਪਾਗ ਉਤਾਰ,
ਆ ਵੱਡੇ ਵੱਡੇ ਜਿਹੜੇ ਹੁਣ ਆਪਣੇ ਆਪ ਨੂੰ ਨਵਾਬ ਸੂਬੇਦਾਰ ਕਹਾਉਂਦੇ, ਇਹਨਾਂ ਦੀਆਂ ਸਰਦਾਰੀਆਂ ਖੋ ਲੈਣਗੇ ਔਰ ਆਪਣੇ ਸਿੱਖਾਂ ਨੂੰ ਬਖਸ਼ਣਗੇ।
ਰਹਿਣ ਦੋਏ ਨੇ ਪਤ ਕਿਸ ਕੇਰ,
ਇਹਦੇ ਦੋਵੇਂ ਨਹੀਂ ਰਹਿਣਗੇ, ਨਾ ਲਾਹੌਰ ਇਹਨਾਂ ਕੋਲ ਰਹੇਗਾ ਨਾ ਦਿੱਲੀ ਰਹੇਗਾ।
ਕਰੇ ਧੂਲ ਜੋ ਸੈਲ ਉਚੇਰ,
ਆ ਜਿਹੜੇ ਪਹਾੜਾਂ ਵਾਂਗੂ ਆਪਣੇ ਆਪ ਨੂੰ ਉੱਚਾ ਸਮਝਦੇ ਆ, ਉਹਨਾਂ ਨੂੰ ਮਿੱਟੀ ਦਾ ਗਰਦਾ ਬਣਾ ਕੇ ਉਡਾ ਦੇਣਗੇ ਕਲਗੀਧਰ ਜੀ।
ਨਿਜ ਟੁਕਰਾ ਬਖਸ਼ਾਵਨ ਗਏ,
ਮੈਂ ਤਾਂ ਆਪਣਾ ਜਿਹੜਾ ਨਿਕਾ ਜਿਹਾ ਟੁਕੜਾ ਉਹ ਬਖਸ਼ਾਣ ਗਿਆ ਸੀ ਮਹਾਰਾਜ, ਇਹ ਰਹਿਣ ਦਿਓ ਜੇ ਮੇਰਿਆਂ ਕੋਲ, ਮੈਂ ਤਾਂ ਇਹ ਬਖਸ਼ਾਣ ਗਿਆ ਸਾਂ।
ਕਿਰਪਾ ਕਰੀ ਮੋਹੇ ਕੋ ਵਰ ਦਿਓ,
ਉਹਨਾਂ ਮੇਰੇ ਤੇ ਕਿਰਪਾ ਕਰਕੇ ਮੈਨੂੰ ਵਰ ਬਖਸ਼ ਦਿੱਤਾ ਹੈ।
ਮੀਰ ਦੀਨ ਕੋ ਸਰਬ ਬਿਰਤਾਂਤ,
ਇਦਾਂ ਮੀਰ ਦੀਨ ਨੂੰ ਇਹ ਸਾਰਾ ਪ੍ਰਸੰਗ ਭੀਖਣ ਸ਼ਾਹ ਜੀ ਨੇ ਸੁਣਾਇਆ।
ਕੀਨ ਸੁਨਾਵਨ ਹਰਖਤ ਗਾਤ,
ਬੜੀ ਖੁਸ਼ੀ ਦੇ ਨਾਲ ਸੁਣਾਇਆ।
ਕਵ ਸੰਤੋਖ ਸਿੰਘ ਕਰਤੇ ਉਚਾਰੇ,
ਮਾ ਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਉਚਾਰਨ ਕਰਦੇ ਹਨ।
ਇਸ ਕੋ ਗ੍ਰਾਮ ਸੋ ਨਿਕਟ ਹਮਾਰੇ,
ਕਹਿੰਦੇ ਉਹ ਜਿਹੜਾ ਪਿੰਡ ਆ ਠਸਕਾ ਮੀਰਾਂ ਉਹ ਬਿਲਕੁਲ ਮੇਰੇ ਲਾਗੇ, ਕਿਉਂਕਿ ਭਾਈ ਸਾਹਿਬ ਕੈਂਥਲ ਇਹ ਕਥਾ ਕੈਂਥਲ ਰਹਿੰਦੇ ਸੀ, ਉੱਥੇ ਕਥਾ ਲਿਖੀ ਆ ਹਵੇਲੀ ਸਾਹਿਬ, ਉੱਥੇ ਮਹਾਰਾਜ ਜੀ ਭਾਈ ਸਾਹਿਬ ਜੀ ਦੀ ਯਾਦਗਾਰ ਕਾਇਮ ਹੋ ਰਹੀ ਹੈ, ਸੋਹਣੇ ਅਸਥਾਨ ਬਣ ਰਹੇ ਭਾਈ ਸਾਹਿਬ ਜੀ ਦੀ, ਜਿੱਥੇ ਬਹਿ ਕੇ ਸ੍ਰੀ ਗੁਰਪ੍ਰਤਾਪ ਸੂਰਤ ਗ੍ਰੰਥ ਲਿਖਿਆ। ਕਹਿੰਦੇ ਵੀ ਉੱਥੇ ਸਾਡੇ ਨਗਰ ਦੇ ਲਾਗੇ ਹੀ ਉਹਨਾਂ ਦਾ ਨਗਰ ਹੈ ਜਿੱਥੇ ਵਿਸਾਈ ਜੀ ਦਾ ਸਥਾਨ ਹੈ।
ਚੌਂਦਿਸ਼ ਸਿੰਘਨ ਰਾਜ ਵਡੇਰਾ,
ਉਦੋਂ ਆਲੇ ਦੁਆਲੇ ਖਾਲਸੇ ਦਾ ਹੀ ਰਾਜ ਸੀ। ਇੱਧਰ ਪੂਰਾ ਅੰਬਾਲਾ ਹਾਂਸੀ ਹਿਸਾਰ ਤੱਕ ਦਾ ਜਿਹੜਾ ਇਲਾਕਾ ਸੀ ਖਾਲਸੇ ਦਾ ਰਾਜ, ਕੈਂਥਲ, ਜੀਂਦ, ਇਹ ਜਿੰਨੀਆਂ ਰਿਆਸਤਾਂ ਸਿੱਖਾਂ ਦੀਆਂ ਰਿਆਸਤਾਂ ਸਨ। ਇੱਧਰ ਯਮੁਨਾਨਗਰ ਜਗਾਧਰੀ ਵਾਲੇ ਪਾਸੇ ਬੂੜੀਆ, ਇੱਧਰ ਚੰਡੀਗੜ੍ਹ ਵਾਲੇ ਬੰਨੇ ਮਣੀ ਮਾਜਰਾ ਆਦਿਕ, ਇਹ ਸਾਰੀਆਂ ਸਿੱਖਾਂ ਦੀਆਂ ਰਿਆਸਤਾਂ, ਖਾਲਸੇ ਦਾ ਰਾਜ ਸੀ। ਭਾਈ ਸਾਹਿਬ ਕਹਿੰਦੇ ਵੀ ਜਿੱਥੇ ਉਹਨਾਂ ਦਾ ਪਿੰਡ ਹੈ ਨਾ, ਭਾਈ ਸਾਈਂ ਭੀਖਣ ਸ਼ਾਹ ਜੀ ਦਾ, ਕਹਿੰਦੇ ਆਲੇ ਦੁਆਲੇ ਖਾਲਸੇ ਦਾ ਸਿੱਖਾਂ ਦਾ ਰਾਜ ਹੈ।
ਠਸਕਾ ਗ੍ਰਾਮ ਵਿੱਚ ਹਮ ਹੀਰਾ,
ਕਹਿੰਦੇ ਉਹ ਠਸਕਾ ਪਿੰਡ ਵਿੱਚ ਹੈ, ਉਹਨੂੰ ਕੋਈ ਨਹੀਂ ਛੇੜਦਾ। ਉਹਦੀ ਜਿਹੜੀ ਜਗ੍ਹਾ ਦੀ ਜਿੰਨੀ ਮਲਕੀਅਤ ਹੈ, ਉਸ ਨਗਰ ਦੀ ਜਿੰਨੀ ਆਮਦਨ ਹੈ, ਜਿਹੜਾ ਕਰ ਹੈ, ਉਹ ਸਾਈਂ ਭੀਖਣ ਸ਼ਾਹ ਦੇ ਜਿਹੜੇ ਚੇਲੇ ਨੇ ਉਹੀ ਆਪਣੇ ਸਿਰ ਹੰਡਾਉਂਦੇ ਹਨ।
ਸ਼ਾਹ ਪੀਖ ਕੇ ਰਹੇ ਫਕੀਰ,
ਉੱਥੇ ਉਹਨਾਂ ਦੇ ਜਿਹੜੇ ਫਕੀਰ ਨੇ ਭੀਖਣ ਸ਼ਾਹ ਨੂੰ ਮੰਨਣ ਵਾਲੇ, ਉਹ ਰਹਿੰਦੇ ਨੇ ਠਸਕੇ ਪਿੰਡ।
ਦੇਤ ਦੇਗ ਜੋ ਆਵੇ ਤੀਰ,
ਜਿਹੜਾ ਕੋਈ ਉਹਨਾਂ ਦੇ ਡੇਰੇ ਆਉਂਦਾ ਉਹ ਲੰਗਰ ਪਾਣੀ ਵੀ ਛਕਾਉਂਦੇ ਆ, ਲੰਗਰ ਦੀ ਵਿਵਸਥਾ ਵੀ ਕਰਦੇ ਹਨ।
ਸਿੰਘ ਪੂਪ ਨੇ ਚੀਨੀ ਉਕਾ,
ਕਹਿੰਦੇ ਕਿਸੇ ਸਿੰਘ ਰਾਜੇ ਨੇ ਉਹ ਠਸਕਾ ਜਿਹੜਾ ਪਿੰਡ ਸੀ ਕਿਸੇ ਨੇ ਨੀ ਖੋਇਆ ਇਹਨਾਂ ਦਾ, ਭੀਖਣ ਸ਼ਾਹ ਜੀ ਦਾ।
ਰਹਿਓ ਤਿੰਨੋ ਟਿਗ ਸਭ ਕੇ ਮਾਂ,
ਉਹ ਕਹਿੰਦੇ ਉਹਨਾਂ ਦੇ ਕੋਲ ਹੀ ਰਿਹਾ, ਭਾਵੇਂ ਆਲੇ ਦੁਆਲੇ ਸਿੱਖਾਂ ਦਾ ਰਾਜ ਸੀ ਪਰ ਉਹ ਪਿੰਡ ਤੇ ਕਿਸੇ ਸਿੰਘ ਨੇ, ਕਿਸੇ ਰਾਜੇ ਨੇ, ਸਿੱਖ ਰਾਜੇ ਨੇ ਆਪਣੀ ਮਲਕੀਅਤ ਨਹੀਂ ਜਮਾਈ।
ਸ਼੍ਰੀ ਗੁਰੂ ਗੋਬਿੰਦ ਸਿੰਘ ਕੇ ਬੈਨ,
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜਿਹੜੇ ਬਚਨ ਹਨ,
ਜਗ ਮੈਂ ਅਟਲ ਮਿਟੇ ਕੇ ਮਹਿਨਾ,
ਉਹ ਅੱਜ ਵੀ ਅਟਲ ਨੇ ਜਿਹੜੇ ਕਦੇ ਨਹੀਂ ਮਿਟ ਸਕਦੇ।
ਸਭ ਸੰਗਤ ਗੁਰ ਸਿਮਰਨ ਕਰੋ, ਬਿਘਨ ਦਹੁ ਲੋਕਨ ਕੇ ਹਰੋ।
ਮਾਂ ਕਵੀ ਜੀ ਕਹਿੰਦੇ ਸਾਰੀ ਸੰਗਤ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਿਮਰਨ ਕਰੋ, ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਸਿਮਰੋਗੇ ਤੁਹਾਡੇ ਸਾਰੇ ਬਿਘਨ ਤੇ ਕਲੇਸ਼ ਹਰੇ ਜਾਣਗੇ, ਦੂਰ ਹੋ ਜਾਣ। ਸਤਿਗੁਰੂ ਜੀ ਕਿਰਪਾ ਕਰਨ, ਸਾਡਾ ਸਭ ਦਾ ਗਾਵਿਆ ਸੁਣਿਆ ਸਹਿਬ ਥਾਏ ਪਾਵਾਂ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ,
ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ,
ਵਾਹੋ ਵਾਹੋ ਗੋਬਿੰਦ ਸਿੰਘ ਜੀ,
ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ,
ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ।
ਆਪੇ ਗੁਰ ਚੇਲਾ, ਆਪੇ ਗੁਰ ਚੇਲਾ,
ਆਪੇ ਗੁਰ ਚੇਲਾ, ਆਪੇ ਗੁਰ ਚੇਲਾ,
ਆਪੇ ਗੁਰ ਚੇਲਾ, ਆਪੇ ਗੁਰ ਚੇਲਾ, ਆਪੇ
ਗੁਰ ਚੇਲਾ, ਆਪੇ ਗੁਰ ਚੇਲਾ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।